ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਹੋ ਤਿਸ ਪਹਿ ਆਪ ਵਿਚਾਈ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ। ਹੋ ਤਿਸ ਪਹਿ ਆਪ ਵਿਚਾਈ।
ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਲੋਕ ਅਤੇ ਪ੍ਰਲੋਕ ਦੇ ਰੱਖਿਅਕ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨਾਂ ਉੱਤੇ ਹਾਜ਼ਰੀਆਂ ਭਰਨ ਦਾ, ਦਰਸ਼ਨ ਔਰ ਇਸ਼ਨਾਨ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਉੱਥੇ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰੋਜ਼ਾਨਾ ਦੀ ਤਰ੍ਹਾਂ ਸਤਸੰਗਤ ਕਰਨ ਦੀਆਂ ਇਹ ਸੁਭਾਗੀਆਂ ਘੜੀਆਂ ਵੀ ਸਾਨੂੰ ਪ੍ਰਾਪਤ ਹੋ ਰਹੀਆਂ ਹਨ। ਕਬੀਰ ਏ ਘਰੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਐਸਾ ਸਤਸੰਗਤ ਦਾ ਸੁਭਾਗਾ ਸਮਾਂ ਸਾਡੇ ਭਾਗਾਂ ਦੇ ਹਿੱਸੇ ਆਇਆ ਹੈ। ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ, ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸਤਿਗੁਰਾਂ ਦੇ ਦਰ ਕਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਸ੍ਰੀ ਮੁਖਵਾਕ ਦੀ ਦਾਤ ਬਖਸ਼ਿਸ਼ ਹੋਈ ਹੈ। ਉਸ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਜਿਸ ਵਕਤ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਤੀਸਰੇ ਗੁਰਦੇਵ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਆਪ ਜੀ ਨੇ ਬਹੁਤ ਭਾਰੀ ਸੇਵਾ ਕੀਤੀ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਬੜੀ ਕਠਿਨ ਸੇਵਾ ਸਤਿਗੁਰੂ ਜੀ ਨੇ ਆਪ ਆਪਣੇ ਪਾਵਨ ਪਵਿੱਤਰ ਹਸਤ ਕਮਲਾਂ ਦੁਆਰਾ ਨਿਭਾਈ। ਕਾਫੀ ਸਮਾਂ ਹੋਣ ਤੋਂ ਬਾਅਦ ਸਤਿਗੁਰਾਂ ਦੇ ਮਾਤਾ ਜੀ ਮਾਤਾ ਦਇਆ ਕੌਰ ਜੀ ਲਾਹੌਰ ਤੋਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆਏ, ਬੇਨਤੀ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੇ ਗ੍ਰਹਿ ਵਿਖੇ ਲੈ ਗਏ। ਕੁਝ ਸਮਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਲਾਹੌਰ ਵਿਖੇ ਆਪਣੇ ਗ੍ਰਹਿ ਵਿਖੇ ਨਿਵਾਸ ਰੱਖਿਆ। ਉਸ ਤੋਂ ਬਾਅਦ ਵਾਪਸ ਜਦੋਂ ਆਏ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸੇਵਾ 'ਤੇ ਪ੍ਰਸੰਨ ਹੋ ਕੇ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਜਦੋਂ ਸਤਿਗੁਰਾਂ ਨੇ ਇਸ ਅਸਥਾਨ ਦੀ ਸੇਵਾ ਕਰਵਾਈ, ਅੰਮ੍ਰਿਤ ਸਰੋਵਰ ਦੀ ਸੇਵਾ ਆਪਣੇ ਪਵਿੱਤਰ ਹਸਤ ਕਮਲਾਂ ਦੁਆਰਾ ਆਪਣੀ ਨਿਗਰਾਨੀ ਵਿੱਚ ਆਪ ਕੀਤੀ ਅਤੇ ਕਰਵਾਈ, ਉਦੋਂ ਇੱਕ ਦਿਨ ਮਹਾਂਪੁਰਖ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਕੁਝ ਸਮੇਂ ਲਈ ਤੁਸੀਂ ਆਪਣੇ ਮਾਤਾ ਜੀ ਦੇ ਨਾਲ ਲਾਹੌਰ ਗਏ ਸੀ, ਧੰਨ ਗੁਰੂ ਅਮਰਦਾਸ ਜੀ ਨਾਲ ਆਪਣਾ ਇਤਨਾ ਸਨੇਹ ਸੀ ਕਿ ਅੱਠੇ ਪੈਰ ਸਤਿਗੁਰਾਂ ਦੇ ਚਰਨਾਂ ਵਿੱਚ ਰਾਤ ਦਿਨ ਸੇਵਾ ਵਿੱਚ ਲੱਗੇ ਰਹਿੰਦੇ ਸੀ ਔਰ ਸਤਿਗੁਰਾਂ ਦੇ ਦਰਸ਼ਨਾਂ ਦੇ ਸਤਿਗੁਰਾਂ ਦੇ ਪਾਵਨ ਦਰਸ਼ਨਾਂ ਦੀ ਪਿਆਸ ਆਪ ਜੀ ਦੇ ਮਨ ਦੇ ਵਿੱਚ ਅੱਠੇ ਪੈਰ ਲੱਗੀ ਰਹਿੰਦੀ, ਤਾਂ ਸਤਿਗੁਰਾਂ ਕੋਲੋਂ ਜਾਣ ਦਾ ਤੁਹਾਡਾ ਕੁਝ ਸਮਾਂ ਸਰੀਰ ਕਰਕੇ ਵੱਖ ਰਹਿਣ ਦਾ ਜਿਹੜਾ ਸਮਾਂ ਸੀ ਉਹ ਕਿਸ ਤਰ੍ਹਾਂ ਦਾ ਗੁਜ਼ਰਿਆ, ਕਿਸ ਤਰ੍ਹਾਂ ਦਾ ਬਤੀਤ ਹੋਇਆ, ਤਾਂ ਸਤਿਗੁਰੂ ਜੀ ਨੇ ਉਸ ਵਕਤ ਇਹ ਅਸ਼ਟਪਦੀ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੈ। ਸੋ ਸਾਧ ਸੰਗਤ ਜੀ, ਅੱਜ ਦੇ ਸ਼੍ਰੀ ਮੁਖ ਵਾਕ ਦਾ ਕਥਾ ਦਾ ਬਹੁਤ ਵਿਸਥਾਰ ਹੈ, ਸੋ ਮੈਂ ਬਹੁਤੇ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ। ਮਨ ਬਿਰਤੀ ਨੂੰ ਇਕਾਗਰ ਕਰਕੇ ਆਏ ਹੋਏ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਦੀ ਕਥਾ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਹਨ, ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਸ਼੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ।
ਸੂਹੀ ਰਾਗ ਦੇ ਵਿੱਚ ਅਸ਼ਟਪਦੀਆਂ ਦੁਆਰਾ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੂਸਰੇ ਘਰ ਸੁਰਤਾਲ ਦੇ ਅੰਦਰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਐਸਾ ਵਾਹਿਗੁਰੂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ।
ਰਹਾਉ ਦੀਆਂ ਪੰਕਤੀਆਂ ਤੋਂ ਸਿਧਾਂਤ ਆਰੰਭ ਹੁੰਦਾ ਹੈ, ਦਰਸ਼ਨ ਹਰ ਦੇਖਣ ਕਹਿਤਾਈ। ਹਰੀ ਦਾ ਸਰੂਪ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੇ ਕਰਨ ਵਾਸਤੇ ਕਿੰਨਾ ਵੈਰਾਗ ਸੀ ਹਿਰਦੇ ਵਿੱਚ, ਕਿੰਨੀ ਬੇਬਲਤਾ ਸੀ, ਉਸ ਬਾਬਤ ਸਤਿਗੁਰੂ ਜੀ ਉਚਾਰਨ ਕਰ ਰਹੇ ਹੈ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਪ੍ਰਾਣਾਂ ਨਾਲੋਂ ਵੀ ਜੋ ਪਿਆਰੇ ਸਤਿਗੁਰੂ ਹੈ, ਐਸੇ ਸਤਿਗੁਰਾਂ ਨੂੰ ਕੋਈ ਆ ਕਰਕੇ ਸਾਨੂੰ ਮਿਲਾਪ ਕਰਾ ਦੇਵੇ, ਪਿਆਰੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਾ ਦੇਵੇ, ਪੂਰੇ ਸਤਿਗੁਰਾਂ ਦੇ ਨਾਲੋਂ ਜਿਹੜਾ ਵਿਛੋੜਾ ਪਿਆ ਸੀ ਉਸ ਵਿਛੋੜੇ ਦੇ ਦੁੱਖ ਨੂੰ ਦੂਰ ਕਰਕੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਓ, ਜਥਾ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਐਸੀ ਅਵਸਥਾ, ਤਰ ਤੀਬਰ ਤਰ ਤੰਬ ਬੈਰਾਗ ਵਾਲੀ ਅਵਸਥਾ, ਇਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਵਰਣਨ ਕੀਤੀ ਹੈ। ਕੋਈ ਐਸਾ ਹੈ ਜਿਹੜਾ ਆਪਣੇ ਪ੍ਰਾਣਾਂ ਨਾਲੋਂ ਪਿਆਰੇ ਸਤਿਗੁਰਾਂ ਦੇ ਨਾਲ, ਪਰਮੇਸ਼ਰ ਦੇ ਨਾਲ ਲਿਆ ਕਰਕੇ ਸਾਨੂੰ ਉਹਨਾਂ ਦਾ ਮਿਲਾਪ ਕਰਾ ਦੇਵੇ?
ਹੋ ਤਿਸ ਪਹਿ ਆਪ ਵਿਚਾਈ,
ਤਾਂ ਉਹਨਾਂ ਨੂੰ ਅਸੀਂ ਕੀ ਮੁੱਲ ਦੇਵਾਂਗੇ ਕਿ ਆਪਣਾ ਆਪਾਂ ਹੀ ਵੇਚ ਕਰਕੇ ਉਹਨਾਂ ਦੇ ਅੱਗੇ ਰੱਖ ਦੇਵਾਂਗੇ। ਹੁਣ ਤਿਸ ਪਹਿ ਆਪ ਵਿੱਚ ਆਈ। ਆਪਣੇ ਆਪ ਨੂੰ ਵੇਚ ਕਰਕੇ ਉਹਨਾਂ ਦੇ ਅੱਗੇ ਇਹ ਭੇਟਾ ਰੱਖ ਦਿਆਂਗੇ। ਇਸ ਕਰਕੇ ਇਤਨਾ ਵੱਡਾ ਫਲ ਹੈ ਵਾਹਿਗੁਰੂ ਪਰਮੇਸ਼ਰ ਨੂੰ ਸਤਿਗੁਰਾਂ ਦੇ ਮਿਲਾਪ ਕਰਾਉਣ ਵਾਲਾ। ਪ੍ਰਾਣਾਂ ਨਾਲੋਂ ਪਿਆਰਾ ਕੌਣ ਹੈ? ਸਤਿਗੁਰੂ। ਵਿਚੋਲੇ ਰੂਪ ਸਤਿਗੁਰੂ ਹੈ ਜਿਹੜੇ ਪਿਆਰੇ ਵਾਹਿਗੁਰੂ ਪਰਮੇਸ਼ਰ ਨੂੰ ਮਿਲਾ ਸਕਦੇ ਹੈ, ਜਿਨ੍ਹਾਂ ਦੀ ਕਿਰਪਾ ਦੁਆਰਾ ਇਹ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਹੋ ਸਕਦਾ। ਅਤੇ ਉਹਨਾਂ ਦੇ ਚਰਨਾਂ ਵਿੱਚ ਆਪਣਾ ਆਪਾ ਕੀ ਵੇਚ ਦੇਣਾ, ਆਪਣੇ ਤਨ ਦਾ, ਆਪਣੇ ਮਨ ਦਾ, ਆਪਣੇ ਸ਼ੁਭ ਗੁਣਾਂ ਦਾ, ਆਪਣੀ ਕਰਨੀ ਦਾ ਸਾਰਾ ਕੁਝ ਗੁਰੂ ਨੂੰ ਅਰਪਿਤ ਕਰ ਦੇਣਾ। ਭਾਵ ਇਹਨਾਂ ਸਾਰਿਆਂ ਦਾ ਮਨ ਵਿੱਚ ਕਦੇ ਵੀ ਰੰਚਕ ਮਾਤਰ ਮਾਣ ਨਾ ਰੱਖਣਾ, ਇੰਨੀ ਨਿਮਰਤਾ, ਇੰਨਾ ਹਉਮੈ ਦਾ ਅਭਾਵ ਕਰ ਦੇਣਾ ਅੰਦਰੋਂ। ਇਹੀ ਆਪਣਾ ਆਪਾ ਵੇਚਣਾ ਹੈ, ਆਪਣੇ ਜੀਵਤ ਭਾਅ ਨੂੰ ਗੁਰੂ ਦੇ ਉੱਤੋਂ ਦੀ ਕੁਰਬਾਨ ਕਰ ਦੇਣਾ, ਵੇਚ ਦੇਣਾ। ਜਿੰਨਾ ਚਿਰ ਇਹ ਕੁਝ ਨਹੀਂ ਕਰੇਗਾ, ਉਹਨਾਂ ਚਿਰ ਪ੍ਰਾਣਾਂ ਤੋਂ ਪਿਆਰੇ ਪ੍ਰਭੂ ਦਾ ਮਿਲਾਪ ਨਹੀਂ ਹੋ ਸਕਦਾ। ਕੋਈ ਵੀ ਗੁਰੂ ਸਾਹਿਬ ਨੂੰ, ਪਰਮੇਸ਼ਰ ਨੂੰ ਨਹੀਂ ਮਿਲਾ ਸਕਦਾ ਜਿੰਨਾ ਚਿਰ ਇਹ ਕਰਨੀ ਆਪਣੇ ਜੀਵਨ ਵਿੱਚ ਨਹੀਂ ਕਰਦਾ ਹੈ।
ਦਰਸ਼ਨ ਹਰ ਦੇਖਣ ਕਹਿ ਤਾਈ,
ਹਰੀ ਪਰਮੇਸ਼ਰ ਦੇ ਦਰਸ਼ਨਾਂ ਦਾ ਇਤਨਾ ਵੱਡਾ ਫਲ, ਇਤਨੀ ਵੱਡੀ ਮਹਿਮਾ ਹੈ।
ਕਿਰਪਾ ਕਰੇ ਤਾਂ ਸਤਿਗੁਰ ਮਿਲਹਿ,
ਸੱਚੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੈਸੇ ਸਤਿਗੁਰੂ ਕਿਰਪਾ ਕਰ ਦੇਣ ਤਾਂ ਐਸਾ ਸਤਿਗੁਰੂ, ਤਾਂ ਐਸਾ ਗੁਰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੋ ਤ੍ਰੈ ਕਾਲ ਆਵਾਦ ਅਤਵੰਗ ਸਤ ਅਤਵੰਗ, ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ ਉਸ ਦਾ ਮਿਲਾਪ ਹੁੰਦਾ ਹੈ।
ਹਰ ਹਰ ਨਾਮ ਧਿਆਈ,
ਗੁਰੂ ਸਾਹਿਬ ਵੀ ਮਿਲਾਪ ਦਾ ਸਾਧਨ ਬਖਸ਼ਿਸ਼ ਕਰਦੇ ਹੈ, ਸਾਧਨ ਦੱਸਦੇ ਹੈ। ਸਤਿਗੁਰੂ ਮਹਾਰਾਜ ਦੱਸਦੇ ਹੈ ਵੀ ਕਿਵੇਂ ਤੂੰ ਆ ਕੇ ਆਪਣੇ ਪਿਆਰੇ ਪ੍ਰਾਣਾਂ ਨਾਲੋਂ ਪਿਆਰੇ ਵਾਹਿਗੁਰੂ ਨੂੰ ਮਿਲ ਸਕਦਾ। ਹਰ ਹਰ ਨਾਮ ਧਿਆਈ, ਅੱਠੇ ਪੈਰ ਹਰੀ ਪਰਮੇਸ਼ਰ ਵਾਹਿਗੁਰੂ ਜੋ ਜਪਣੇ ਯੋਗ ਹੈ ਉਸ ਦੇ ਨਾਮ ਨੂੰ ਜਪਿਆ ਕਰ, ਔਰ ਸੁਰਤ ਦੁਆਰਾ ਉਸ ਨੂੰ ਧਿਆਇਆ ਕਰ, ਯਾਦ ਕਰਿਆ ਕਰ। ਸਿਮਰਨ ਦੀ ਇਹ ਅਵਸਥਾ ਹੈ। ਜਦੋਂ ਸਤਿਗੁਰਾਂ ਦੁਆਰਾ ਮਿਲੇ ਹੋਏ ਨਾਮ ਨੂੰ ਤੂੰ ਧਿਆਵੇਂਗਾ, ਨਾਮ ਦਾ ਸਿਮਰਨ ਕਰੇਗਾ, ਫਿਰ ਤੈਨੂੰ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਸਤਿਗੁਰਾਂ ਦੀ ਕਿਰਪਾ ਹੋਏਗੀ ਅਤੇ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੱਖ ਦਰਸ਼ਨਾਂ ਦੀ ਦਾਤ ਵੀ ਤੈਨੂੰ ਪ੍ਰਾਪਤ ਹੋਵੇਗੀ।
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜੇ ਸੁਖ ਦੇਹੇ ਤਾਂ ਤੁਝ ਹੈ ਅਰਾਦੀ।
ਸਤਸੰਗ ਦੀ ਅਵਸਥਾ ਕੈਸੀ ਹੈ, ਜਿਹੜੇ ਮਿਲੇ ਹੈ ਉਹਨਾਂ ਦੀ ਅਵਸਥਾ ਕਿਹੋ ਜਿਹੀ ਬਣ ਜਾਂਦੀ ਹੈ? ਉਹ ਬੇਨਤੀਆਂ ਕਰਦੇ ਹੈ ਕਿ ਜੇ ਸੁਖ ਦੇਹ ਤਾਂ ਤੁਝ ਹੈ ਅਰਾਦੀ। ਜੇ ਮਹਾਰਾਜ ਦੁਨੀਆਂ ਦੇ ਸਾਰੇ ਸੁਖ, ਦੁਨੀਆਂ ਦੇ ਸਾਰੇ ਪਦਾਰਥ ਵੀ ਬਖਸ਼ ਦਿਓਗੇ ਤਾਂ ਵੀ ਅਸੀਂ ਤੁਹਾਨੂੰ ਕਦੇ ਭੁੱਲਾਂਗੇ ਨਹੀਂ। ਦੁਨੀਆਂ ਦੇ ਪਦਾਰਥ, ਦੁਨੀਆਂ ਦੇ ਸੁੱਖ ਮਿਲ ਜਾਣ ਤਾਂ ਇਹ ਮਨੁੱਖ ਪਰਮੇਸ਼ਰ ਦੇ ਨਾਮ ਨੂੰ ਭੁੱਲ ਜਾਂਦਾ, ਸਤਿਗੁਰੂ ਨੂੰ ਭੁੱਲ ਜਾਂਦਾ। ਇਸ ਕਰਕੇ ਹਜ਼ੂਰ ਫਰਮਾਨ ਕਰਦੇ ਹੈ ਕਿ ਉਹਨਾਂ ਦੀ ਅਵਸਥਾ ਹੈ ਕਿ ਉਹਨਾਂ ਨੂੰ ਜੇ ਕਰਕੇ ਸਾਰੇ ਸੁੱਖ ਵੀ ਸਤਿਗੁਰੂ ਦੇ ਦਿੰਦੇ ਹੈ, ਬਖਸ਼ ਦਿੰਦੇ ਹੈ। ਹਰ ਹਰ ਨਾਮ ਧਿਆਈ, ਨਾਮ ਨੂੰ ਧਿਆਉਣ ਵਾਲਿਆਂ ਨੂੰ ਹੀ ਇਸ ਲੋਕ ਦੇ ਸਾਰੇ ਸੁੱਖ ਸਤਿਗੁਰੂ ਦੇ ਦਿੰਦੇ ਹਨ, ਪਰ ਫਿਰ ਵੀ ਉਹ ਨਾ ਸ਼ੁਕਰੇ ਨਹੀਂ ਹੁੰਦੇ, ਤਾਂ ਵੀ ਉਸ ਵਾਹਿਗੁਰੂ ਦੇ ਧਿਆਨ ਦਾ ਆਰਾਧਨ, ਉਸ ਦੇ ਧਿਆਨ ਵਿੱਚ ਜੁੜੇ ਹੋਏ ਉਸ ਦੀ ਆਰਾਧਨਾ, ਉਸ ਦੀ ਭਗਤੀ ਕਰਦੇ ਹੈ।
ਦੁੱਖ ਵੀ ਤੁਝੈ ਧਿਆਈ,
ਇਹ ਕਰਕੇ ਦੁੱਖ ਵੀ ਆ ਬਣੇ। ਦੁੱਖ ਵਿੱਚ ਵੀ ਕਈ ਵਾਰੀ ਮਨੁੱਖ ਵਾਹਿਗੁਰੂ ਨੂੰ ਭੁੱਲ ਜਾਂਦਾ, ਉਹ ਦੁੱਖ ਵਿੱਚ ਵੀ ਵਾਹਿਗੁਰੂ ਨੂੰ ਹੀ ਧਿਆਉਂਦੇ ਆ, ਯਾਦ ਕਰਦੇ ਆ ਦੁੱਖ ਨੂੰ ਵੀ ਤੇ ਸੁੱਖ ਨੂੰ ਵੀ। ਇਹ ਪੇਦਾਤ ਤੇਰੀ ਦਾਤਾਰ, ਜੇ ਸੁੱਖ ਮਿਲਦਾ ਤਾਂ ਇਹ ਵੀ ਉਹ ਦਾਤ ਸਮਝਦੇ ਆ, ਜੇ ਦੁੱਖ ਮਿਲਦਾ ਇਸ ਨੂੰ ਵੀ ਵਾਹਿਗੁਰੂ ਦੀ ਰਜ਼ਾ ਸਮਝਦੇ ਆ। ਇਹ ਸਮਾਨ ਅਵਸਥਾ ਹੈ, ਇਹ ਦੋਨਾਂ ਤਰ੍ਹਾਂ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹਮੇਸ਼ਾ ਧਿਆਉਣਾ ਕਰਦੇ ਆ, ਯਾਦ ਕਰਦੇ ਆ।
ਜੇ ਭੁੱਖ ਦੇ ਤਾਂ ਇਤਹੀ ਰਾਜਾ,
ਜੇ ਕਰਕੇ ਭੁੱਖ ਪਿਆਸ ਭਾਵ ਰੁੱਖੀ ਮਿੱਸੀ ਖਾਏ ਕਹਿ ਠੰਡਾ ਪਾਣੀ ਪੀਓ, ਇਸ ਤਰ੍ਹਾਂ ਦਾ ਸਮਾਂ ਵੀ ਆ ਬਣੇ ਤਾਂ ਭੁੱਖ ਦੇ ਵਿੱਚ ਵੀ, ਭੁੱਖ ਦੇ ਦੁੱਖ ਦੇ ਵਿੱਚ ਵੀ ਆਪਣੇ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਵਿੱਚ ਜੁੜੇ ਹੋਏ ਰਾਜਾ ਉਹ ਅੱਠੇ ਪਹਿਰ ਦੀ ਤ੍ਰਿਪਤੀ ਮੰਨਦੇ ਹੈ। ਛੇ ਛੇ ਮਹੀਨੇ ਦੇ ਭੁੱਖੇ ਸਿੰਘਾਂ ਨੇ ਆਨੰਦਗੜ੍ਹ ਸਾਹਿਬ, ਆਨੰਦਗੜ੍ਹ ਕਿਲ੍ਹੇ ਵਿੱਚ ਆਨੰਦਪੁਰ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਸੁਰਤ ਜੋੜ ਕੇ ਰੱਖੀ। ਇਸ ਕਰਕੇ ਉਹਨਾਂ ਦੀ ਅਵਸਥਾ ਹੈ, ਜੇ ਕਰਕੇ ਭੁੱਖ ਦਾ ਦੁੱਖ ਵੀ ਆ ਬਣੇ ਤਾਂ ਇਹਦੇ ਵਿੱਚ ਵੀ ਉਹ ਵਾਹਿਗੁਰੂ ਦੇ ਮਲਾਪ ਦੀ ਤ੍ਰਿਪਤੀ ਦੇ ਆਨੰਦ ਵਿੱਚ ਆਪਣੇ ਆਪ ਨੂੰ ਤ੍ਰਿਪਤ ਸਮਝਦੇ ਆ। ਔਰ ਭੁੱਖ ਵੀ ਜੇ ਕਰਕੇ ਦੇ ਦੇਵੇ ਤਾਂ ਵੀ ਉਹਦੇ ਚਰਨਾਂ ਦੇ ਵਿੱਚ ਹੀ ਉਹ ਹਮੇਸ਼ਾ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਆਪਣੇ ਆਪ ਨੂੰ ਸਮਰਪਿਤ ਕਰਦੇ ਹਨ।
ਦੁੱਖ ਵਿੱਚ ਸੁਖ ਮਨਾਈ,
ਦੁੱਖਾਂ ਨੂੰ ਵੀ ਸੁਖ ਰੂਪ ਕਰਕੇ ਮੰਨਦੇ ਆ। ਇਸ ਕਰਕੇ ਦੁੱਖ ਵਿੱਚ ਵੀ ਸੁਖ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਮਨਾਈ ਮੰਨਦੇ ਆ।
ਤਨ ਮਨ ਕਾਟ ਕਾਟ ਸਭ ਅਰਪੀ,
ਉਹਨਾਂ ਦਾ ਐਸਾ ਨਿਸ਼ਚਾ ਉਹ ਤਨ ਵੀ ਅਤੇ ਮਨ ਵੀ ਕੱਟ ਕੱਟ ਕੇ ਟੁਕੜੇ ਟੁਕੜੇ ਕਰਕੇ ਆਪਣੇ ਪ੍ਰਭੂ ਨੂੰ ਸਭ ਕੁਝ ਅਰਪਿਤ ਕਰ ਦਿੰਦੇ ਹੈ। ਤਨ ਦਾ ਜਿਹੜਾ ਅਭਿਮਾਨ ਹੈ ਸਥੂਲ ਤਨ ਦਾ, ਇਸ ਨੂੰ ਵੀ ਟੁਕੜੇ ਟੁਕੜੇ ਕਰਕੇ ਕੁਰਬਾਨ ਕਰ ਦਿੰਦੇ ਆ। ਮਨ ਦੀਆਂ ਵਾਸ਼ਨਾਵਾਂ ਨੂੰ ਵੀ, ਇਹ ਸਾਰਾ ਕੁਝ ਉਹ ਟੁਕੜੇ ਟੁਕੜੇ ਕਰਕੇ ਨਿਵਿਰਤ ਭਾਵ ਦੂਰ ਕਰਕੇ ਆਪਣਾ ਸਭ ਕੁਝ ਗੁਰੂ ਨੂੰ ਹੀ, ਪਰਮੇਸ਼ਰ ਨੂੰ ਹੀ ਅਰਪਿਤ ਕਰ ਦਿੰਦੇ ਆ।
ਵਿੱਚ ਅਗਨੀ ਆਪ ਜਲਾਈ,
ਆਪਣੇ ਆਪ ਨੂੰ ਅਗਨੀ ਵਿੱਚ ਵੀ ਪ੍ਰਤੱਖ ਸੜਾ ਲੈਂਦੇ ਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤੱਤੀ ਲੋਹ ਤੇ ਚੌਂਕੜਾ ਲਾ ਕੇ ਤੱਤਾ ਰੇਤਾ ਸੀਸ ਵਿੱਚ ਪਵਾਇਆ। ਸਾਈਂ ਮੀਆਂ ਮੀਰ ਨੇ ਇਹਨਾਂ ਪੰਗਤੀਆਂ ਨੂੰ ਪੜ੍ਹ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਸ ਇੱਕ ਵਾਰੀ ਇਹ ਸ਼ੰਕਾ ਕੀਤਾ ਸੀ ਕਿ ਐਸੀ ਅਵਸਥਾ ਵੀ ਪ੍ਰਭੂ ਦੇ ਪਿਆਰਿਆਂ ਦੀ ਹੁੰਦੀ ਹੈ ਕਿ ਉਹ ਤਨ ਮਨ ਨੂੰ ਟੁਕੜੇ ਟੁਕੜੇ ਕਰਾ ਕੇ ਅੱਗ ਵਿੱਚ ਸੜਾ ਲੈਂਦੇ ਆਪਣੇ ਪਿਆਰੇ ਦੀ ਖਾਤਰ। ਤਾਂ ਸਤਿਗੁਰੂ ਜੀ ਨੇ ਜਦੋਂ ਲਾਹੌਰ ਵਿਖੇ ਸ਼ਹੀਦੀ ਦਿੱਤੀ ਤਾਂ ਸਾਈਂ ਮੀਆਂ ਮੀਰ ਨੇ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਆਪਣੇ ਅੱਖੀਂ ਵੇਖਿਆ ਤਾਂ ਸਿਰ ਝੁੱਕ ਗਿਆ ਸਿਜਦੇ ਵਿੱਚ, ਕਹਿਣ ਲੱਗਾ ਸਤਿਗੁਰੂ ਤੁਹਾਡੀ ਗੁਰਬਾਣੀ ਉੱਤੇ ਮੈਨੂੰ ਸ਼ੰਕਾ ਆਈ ਸੀ ਪਰ ਤੁਸੀਂ ਪ੍ਰਤੱਖ ਕਰਕੇ ਦਿਖਾ ਦਿੱਤਾ ਕਿ ਆਪਣੇ ਆਪ ਨੂੰ ਅੱਜ ਅੱਗ ਵਿੱਚ ਵੀ ਸੜਾ ਰਹੇ ਹੋ। ਇਸ ਕਰਕੇ ਉਹ ਅਗਨੀ ਦੇ ਵਿੱਚ ਵੀ ਆਪਣੇ ਆਪ ਨੂੰ, ਭਾਈ ਸਤੀ ਦਾਸ ਨੇ ਆਪਣੇ ਆਪ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਸਮੇਂ ਸੜਾਇਆ। ਇਉਂ ਗੁਰਸਿੱਖ ਪ੍ਰਤੱਖ ਵੀ ਔਰ ਬ੍ਰਹਮ ਅਭਿਆਸ ਚਿੰਤਨ ਰੂਪ ਅਗਨੀ ਦੇ ਵਿੱਚ ਵੀ ਆਪਣਾ ਆਪਾ ਜਿਹੜਾ ਦੇਹ ਅਭਿਮਾਨ ਆ ਉਸ ਨੂੰ ਜਾਲ ਲੈਂਦੇ ਆ, ਸਾੜ ਦਿੰਦੇ ਹਨ।
ਪੱਖਾ ਫੇਰੀ ਪਾਣੀ ਢੋਵਾ,
ਉਹ ਮਹਾਰਾ ਤੁਹਾਡੀਆਂ ਸੰਗਤਾਂ ਲਈ ਜਦੋਂ ਗਰਮੀ ਦੀ ਰੁੱਤ ਹੁੰਦੀ ਹੈ ਹੱਥੀ ਪੱਖਾ ਝੱਲਦੇ ਹੈ, ਪਿਆਸੀਆਂ ਸੰਗਤਾਂ ਨੂੰ ਜਲ ਛਕਾਉਣ ਵਾਸਤੇ ਜਲ ਵੀ ਢੋਂਦੇ ਆ। ਪ੍ਰਕਰਮਾਂ ਦੇ ਵਿੱਚ ਜਦੋਂ ਸਾਧ ਸੰਗਤ ਜੀ ਅਜੇ ਜਲ ਛਕਾਉਣ ਵਾਸਤੇ ਛਬੀਲਾਂ ਦੇ ਸਾਧਨ ਨਹੀਂ ਸਨ, ਜਿਹੜੀਆਂ ਚਾਰੇ ਕੋਨਿਆਂ ਦੇ ਵਿੱਚ ਅੱਜ ਠੰਡੇ ਜਲ ਦੀਆਂ ਛਬੀਲਾਂ ਚੱਲ ਰਹੀਆਂ ਹਨ, ਤਾਂ ਮਹਾਂਪੁਰਖ ਸੰਤ ਬਾਬਾ ਸਵਾਇਆ ਸਿੰਘ ਜੀ ਉਹ ਗਰਮੀ ਦੀ ਰੁੱਤ ਦੇ ਵਿੱਚ ਸਾਰਾ ਸਾਰਾ ਦਿਨ ਕਮਰ ਕਸਾ ਕਰਕੇ ਸੰਗਤਾਂ ਨੂੰ ਠੰਡਾ ਜਲ ਛਕਾਉਂਦੇ ਰਹਿੰਦੇ ਸਨ। ਐਸੀ ਮਹਾਨ ਗੁਰਸਿੱਖਾਂ ਨੇ ਸੇਵਾ ਕੀਤੀ, ਪੱਖਾ ਝੱਲਣਾ ਔਰ ਸੰਗਤ ਨੂੰ ਜਲ ਢੋ ਕੇ ਛਕਾਉਣਾ, ਇਹ ਪੂਰਨੇ ਕਿਹਨੇ ਪਾਏ? ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ। ਆਪ ਜਿੱਥੇ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਜਲ ਢੋਂਦੇ ਰਹੇ 12 ਸਾਲ, ਸੰਗਤਾਂ ਨੂੰ ਵੀ ਜਲ ਛਕਾਉਣ ਵਾਸਤੇ ਆਪ ਸੀਸ ਉੱਤੇ ਗਾਗਰ ਲੈ ਕੇ ਲੰਗਰ ਦੇ ਵਿੱਚ ਜਲ ਢੋਣ ਦੀ ਸੇਵਾ ਕਰਦੇ ਰਹੇ। ਇਉਂ ਸਾਧ ਸੰਗਤ ਜੀ ਡਲ ਢੋਈਏ, ਪੱਖਾ ਕੀ ਫੇਰਨਾ, ਆਪਣਾ ਪੱਖ ਜਿਹੜਾ ਦੂਸਰੇ ਪਾਸਿਓਂ ਮੋੜ ਕਰਕੇ ਗੁਰੂ ਦੇ ਪੱਖ ਵਿੱਚ ਆਪਣੇ ਮਨ ਨੂੰ ਆਪਣੇ ਤਨ ਨੂੰ ਕਰ ਲੈਣਾ ਔਰ ਪ੍ਰੇਮ ਦਾ ਜਲ ਢੋਣਾ ਕਰੀਏ।
ਜੋ ਦੇਵਹਿ ਸੋ ਖਾਈ,
ਜੋ ਮਿਲ ਜੇ ਖਾਣ ਵਾਸਤੇ ਉਸੇ ਵਿੱਚ ਹੀ ਤ੍ਰਿਪਤ ਰਹਿਣਾ। ਇਹ ਨਹੀਂ ਕਿ ਚੋਖੇ ਪਦਾਰਥ ਮਿਲਣ ਫੇਰ ਹੀ ਪ੍ਰਸੰਨ ਰਹਿਣਾ, ਨਹੀਂ, ਜੋ ਮਿਲ ਜਾਏ ਜੋ ਦੇ ਦੇਵੇ ਉਹ ਵਾਹਿਗੁਰੂ ਦੀ ਦਾਤ ਸਮਝ ਕੇ ਉਹ ਛਕ ਲੈਣਾ। ਇਸੇ ਤਰ੍ਹਾਂ ਭਾਈ ਉਹ ਜੋ ਨਾਮ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਉਸੇ ਨੂੰ ਉਹਨਾਂ ਨੇ ਜੀਵਨ ਦੇ ਵਿੱਚ ਧਾਰਨ ਕੀਤਾ ਹੈ।
ਨਾਨਕ ਗਰੀਬ ਟਹਿ ਪਿਆ ਦੁਆਰਾ।
ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਆ ਕਿ ਸਾਰੇ ਸਾਧਨ ਕਰਦਿਆਂ ਮਨ ਵਿੱਚ ਫਿਰ ਗਰੀਬੀ ਨਿਮਰਤਾ ਧਾਰਨ ਕਰਕੇ ਰੱਖਣੀ ਔਰ ਨਿਮਰਤਾ ਧਾਰਨ ਕਰਕੇ ਹਮੇਸ਼ਾ ਵਾਸਤੇ ਸਤਿਗੁਰਾਂ ਦੇ ਦਰ ਤੇ ਢਹਿ ਕੇ ਪਏ ਰਹਿਣਾ, ਭਾਵ ਸਤਿਗੁਰੂ ਦੇ ਦਰ ਤੋਂ ਦੂਰ ਨਹੀਂ ਜਾਣਾ। ਦੁੱਖ ਸੁੱਖ ਦੇ ਵਿੱਚ ਵੀ, ਸੰਕਟਾਂ ਦੇ ਵਿੱਚ ਵੀ ਸਤਿਗੁਰੂ ਦੇ ਦਰ ਤੇ ਢਹਿ ਕੇ ਪਏ ਰਹਿਣਾ। ਇੰਨੀ ਨਿਮਰਤਾ, ਇੰਨਾ ਗਰੀਬੀ ਭਾਵ ਆਪਣੇ ਹਿਰਦੇ ਵਿੱਚ ਰੱਖਣਾ।
ਹਰ ਮੇਲ ਲਹਿਓ ਵਡਿਆਈ,
ਜੇ ਕਰਕੇ ਮਹਾਰਾਜ ਮੇਲ ਲਉਂਗੇ ਆਪਣੇ ਸਰੂਪ ਵਿੱਚ, ਇਹ ਵੀ ਤੁਹਾਡੀ ਵਡਿਆਈ ਹੈ, ਤੁਹਾਡੀ ਮਹਿਮਾ ਹੈ, ਤੁਹਾਡੀ ਮਹਾਨਤਾ ਹੈ, ਤੁਹਾਡੀ ਹੀ ਬਖਸ਼ਿਸ਼ ਹੈ। ਇਸ ਤਰ੍ਹਾਂ ਬੇਨਤੀਆਂ ਕਰਨੀ, ਸਤਿਗੁਰਾਂ ਦੇ ਦਰ ਤੇ ਹਮੇਸ਼ਾ ਅੱਠੇ ਪੈਰ ਢਹਿ ਕੇ ਬੇਨਤੀਆਂ ਕਰਨੀਆਂ ਸਤਿਗੁਰਾਂ ਦੇ ਦਰ ਤੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪਣੇ ਸਰੂਪ ਸਤਿਚਿਤ ਆਨੰਦ ਦੇ ਵਿੱਚ ਸਾਨੂੰ ਮੇਲ ਲੈਣਾ ਕਰੋ। ਜੇ ਮੇਲ ਵੀ ਲਿਆ, ਅਭੇਦ ਵੀ ਕਰ ਲਿਆ, ਫਿਰ ਵੀ ਮਨ ਵਿੱਚ ਨਿਮਰਤਾ ਹੀ ਰੱਖੀ ਹੈ, ਫਿਰ ਵੀ ਗੁਰੂ ਦੀ ਵਡਿਆਈ, ਗੁਰੂ ਦੀ ਮਹਾਨਤਾ ਨੂੰ ਸਮਝਿਆ, ਮਨ ਵਿੱਚ ਕੋਈ ਹੰਗਤਾ ਨਹੀਂ ਕੀਤੀ ਕਿਸੇ ਤਰ੍ਹਾਂ।
ਅੱਖੀ ਕਾਢ ਧਰੀ ਚਰਨਾ ਤਲ,
ਇਹਨਾਂ ਅੱਖਾਂ ਨੂੰ ਉਹਨਾਂ ਦੇ ਰਾਹ ਦਾ ਵਿਛਾਉਣਾ ਬਣਾ ਦਈਏ, ਕੱਢ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਥੱਲੇ ਰੱਖ ਦਈਏ। ਅੱਖੀ ਕਾਢ ਧਰੀ ਚਰਨਾ ਤਲ, ਇਸੇ ਤਰ੍ਹਾਂ ਅੱਖਾਂ ਵਿੱਚੋਂ ਹੋਰਾਂ ਦਾ ਧਿਆਨ ਕੱਢ ਕੇ ਕੇਵਲ ਸ਼ਰਧਾ ਰੂਪ ਚਰਨਾਂ ਦੇ ਥੱਲੇ ਆਪਣੇ ਧਿਆਨ ਨੂੰ ਜੋੜ ਕੇ ਰੱਖਣਾ।
ਸਭ ਧਰਤੀ ਫਿਰ ਮਤ ਪਾਈ,
ਜਿੰਨੀ ਵੀ ਧਰਤੀ ਹੈ ਸਾਰੀ ਧਰਤੀ ਤੇ ਫਿਰ ਫਿਰ ਕੇ ਵੀ ਦੇਖਿਆ, ਸਾਰੇ ਮਤ ਮਤੰਤਰਾਂ ਨੂੰ ਵੀ ਧਰਤੀ ਤੇ ਫਿਰ ਫਿਰ ਕੇ ਵੇਖਿਆ, ਪਰ ਇਹ ਦਾਤ ਕੇਵਲ ਸਤਿਗੁਰਾਂ ਦੇ ਦਰ ਤੋਂ ਇਹ ਪ੍ਰਾਪਤ ਹੋਈ। ਮੇਲ ਲਹਿਓ, ਮੇਲਣ ਦੀ ਦਾਤ। ਇਸ ਕਰਕੇ ਜਦੋਂ ਇਹ ਅਵਸਥਾ ਬਣ ਗਈ ਨਾ, ਸਤਿਗੁਰੂ ਦੇ ਵੱਲ ਆਪਣਾ ਧਿਆਨ ਜੋੜ ਲਿਆ ਚਰਨਾਂ ਦੇ ਵਿੱਚ ਔਰ ਧਰਤੀ ਦੇ ਵਿੱਚ ਵੀ ਫਿਰ ਕੇ ਸਾਰੀ ਤੇ ਦੇਖਿਆ ਕਿ ਸਾਰੀਆਂ ਥਾਵਾਂ ਤੇ ਮੇਰਾ ਵਾਹਿਗੁਰੂ ਪਰਮੇਸ਼ਰ ਹੀ ਵਸਦਾ, ਜਦੋਂ ਐਸੀ ਅਵਸਥਾ ਬਣ ਗਈ ਤਾਂ ਫਿਰ ਕਿਤੇ ਜਾ ਕੇ ਉਸ ਵਾਹਿਗੁਰੂ ਦੀ ਐਸੀ ਅਵਸਥਾ ਬਣਨ ਤੋਂ ਬਾਅਦ ਫਿਰ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ।
ਜੇ ਪਾਸ ਬਹਾਲ ਹੈ ਤਾਂ ਤੁਝ ਹੈ ਅਰਾਧੀ।
ਇਹ ਕਰਕੇ ਮਹਾਰਾਜ ਆਪਣੇ ਪਾਸ, ਆਪਣੇ ਨਿਕਟ, ਆਪਣੀ ਹਜ਼ੂਰੀ ਵਿੱਚ ਵੀ ਬਿਠਾ ਕੇ ਆਪਣੇ ਨੇੜੇ ਕਰ ਲਉਂਗੇ ਤਾਂ ਵੀ ਤੁਹਾਡਾ ਹੀ ਅਰਾਧਨ, ਤੁਹਾਡੀ ਹੀ ਉਪਾਸ਼ਨਾ ਕਰਨੀ ਹੈ।
ਜੇ ਮਾਰ ਕੱਢ ਹੈ ਭੀ ਧਿਆਈ।
ਜੇ ਮਾਰ ਕੇ ਵੀ ਕੱਢ ਦਿਓਗੇ, ਜਦੋਂ ਸਿੱਖੀ ਪਰਖੀ, ਧੰਨ ਗੁਰੂ ਅੰਗਦ ਦੇਵ ਜੀ ਦੇ ਵੀ ਕੁੱਤਕੇ ਮਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਸਿੱਖਾਂ ਦੇ ਵੀ ਕੁੱਤਕੇ ਵੱਜੇ ਕਰਤਾਰਪੁਰ ਸਾਹਿਬ, ਧੰਨ ਗੁਰੂ ਅੰਗਦ ਦੇਵ ਜੀ ਸਾਰਿਆਂ ਨੂੰ ਧੀਰਜ ਬਖਸ਼ਦੇ ਰਹੇ ਕਿ ਗੁਰੂ ਸਾਹਿਬ ਆਪਣੇ ਭਲੇ ਲਈ ਇਹ ਕੌਤਕ ਕਰ ਰਹੇ ਹੈ, ਡੋਲਣਾ ਨਹੀਂ ਕਿਸੇ ਨੇ, ਗੁਰੂ ਸਾਹਿਬ ਨੂੰ ਛੱਡ ਕੇ ਨਹੀਂ ਚਲੇ ਜਾਣਾ ਦੁੱਖਾਂ ਸੰਕਟਾਂ ਦੇ ਵਿੱਚ ਵੀ, ਫਿਰ ਵੀ ਗੁਰੂ ਸਾਹਿਬ ਨੂੰ ਹੀ ਧਿਆਉਣਾ। ਜੇ ਕਰਕੇ ਮਾਰ ਕੇ ਵੀ ਕੱਢ ਦੇਣ ਤਾਂ ਵੀ, ਆਪਣੇ ਦਰ ਤੋਂ ਦੂਰ ਕਰ ਦੇਣ ਤਾਂ ਵੀ, ਫਿਰ ਵੀ ਭੀ ਬੌੜੋ ਵੀ, ਮੁੜ ਮੁੜ ਕੇ ਵੀ ਆਪਣਾ ਧਿਆਨ, ਆਪਣੀ ਸੁਰਤ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਜੋੜ ਕੇ ਰੱਖਣੀ। ਜੇ ਕੋਲੇ ਵੀ ਬਿਠਾਉਣ, ਦੂਰ ਵੀ ਕਰ ਦੇਣ, ਤਾਂ ਵੀ ਭਾਈ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ, ਕੋੜੇ ਬਿਠਾਉਣਾ ਕੀ ਮਨ ਦੇ ਫੁਰਨਿਆਂ ਨੂੰ ਰੋਕ ਕੇ ਸਾਧਨ ਕਰਦਿਆਂ ਕਰਦਿਆਂ ਇਕਾਗਰਤਾ ਵਿੱਚ ਲੈ ਆਉਣਾ, ਅਤੇ ਜਦੋਂ ਮਨ ਦੇ ਫੁਰਨੇ ਸੰਸਾਰਕ ਬਿਰਤੀਆਂ ਦੇ ਵਿੱਚ ਚਲੇ ਗਏ, ਗੁਰੂ ਤੋਂ ਦੂਰ ਚਲੇ ਗਏ, ਫਿਰ ਵੀ ਮਨ ਨੂੰ ਪੁਨਾ ਪੁਨਾ ਦੁਬਾਰਾ ਦੁਬਾਰਾ ਜੋੜ ਕੇ ਫਿਰ ਵਾਹਿਗੁਰੂ ਦੇ ਧਿਆਨ ਵਿੱਚ ਆਪਣੇ ਮਨ ਨੂੰ ਲੈ ਕੇ ਆਉਣਾ।
ਜੇ ਲੋਕ ਸਲਾਹੇ ਤਾਂ ਤੇਰੀ ਉਪਮਾ,
ਜੇ ਦੁਨੀਆ ਸਲਾਹੇ ਸਿਫਤ ਕਰਦੀ ਹੈ ਨਾਮ ਜਪਣ ਵਾਲੇ ਦੀ, ਸੇਵਾ ਕਰਦੀ ਦੀ, ਤਾਂ ਇਹ ਵੀ ਮਨ ਵਿੱਚ ਅਰਦਾਸ ਕਰਨੀ, ਮਹਾਰਾਜ ਇਹ ਮੇਰੀ ਨਹੀਂ ਉਪਮਾ, ਇਹ ਤੁਹਾਡੇ ਨਾਮ ਦੀ ਤੁਹਾਡੀ ਸੇਵਾ ਦੀ ਮੇਰੀ ਵਡਿਆਈ ਹੋ ਰਹੀ ਹੈ। ਇਸ ਕਰਕੇ ਐਸੀ ਨਿਮਰਤਾ ਹਿਰਦੇ ਵਿੱਚ ਬਣਾ ਕਰਕੇ ਰੱਖਣੀ ਹੈ।
ਜੇ ਨਿੰਦਾ ਤਾਂ ਛੋੜ ਨਾ ਜਾਈ,
ਜੇ ਕੋਈ ਨਿੰਦਿਆ ਕਰਨ ਲੱਗ ਪਿਆ, ਚਾਰ ਲੋਕ ਉੱਠ ਕੇ ਨਿੰਦਿਆ ਕਰਨ ਲੱਗ ਪੈਣ, ਤਾਂ ਛੱਡ ਕੇ ਨਹੀਂ ਗੁਰੂ ਨੂੰ ਚਲੇ ਜਾਣਾ, ਦੂਰ ਨਹੀਂ ਹੋਣਾ। ਜਾਂ ਮੈਂ ਇੰਨਾ ਨਾਮ ਜਪਦਾ, ਇੰਨੀ ਬਾਣੀ ਪੜ੍ਹਦਾ, ਇੰਨੀ ਸੇਵਾ ਕਰਦਾ, ਲੋਕ ਮੇਰੀ ਨਿੰਦਿਆ ਕਰਦੇ ਹੈ, ਅਤੇ ਮੈਨੂੰ ਕੀ ਲੋੜ ਹੈ ਹੁਣ ਨਾਮ ਜਪਣ ਦੀ, ਸੰਗਤ ਕਰਨ ਦੀ, ਜੇ ਮੇਰੇ 'ਤੇ ਇੰਨੀ ਕਿਰਪਾ ਹੀ ਨਹੀਂ ਹੋਈ। ਨਿੰਦਿਆ ਦਾ ਵਿਹੋ ਪੀਣਾ ਬੜਾ ਕਠਿਨ ਹੈ, ਨਿੰਦਿਆ ਸਹਾਰਨੀ ਬੜੀ ਕਠਿਨ ਹੈ, ਪਰ ਮਹਾਰਾਜ ਕਹਿੰਦੇ ਜੇ ਨਿੰਦਿਆ ਵੀ ਹੋਵੇ ਤਾਂ ਵੀ ਛੱਡ ਕੇ ਨਾ ਜਾਵੇ, ਜੇ ਦੁਨੀਆਂ ਵਿੱਚ ਸਿਫਤ ਵੀ ਹੋਵੇ। ਇਸੇ ਤਰ੍ਹਾਂ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਏ। ਜੇ ਦੁਨੀਆਂ ਵਿੱਚ ਸਿਫਤ ਹੋ ਰਹੀ ਹੈ ਤਾਂ ਇਹੀ ਸਮਝਣਾ ਕਿ ਮਹਾਰਾਜ ਇਹ ਤੁਹਾਡੀ ਕਿਰਪਾ ਵਰਤ ਰਹੀ ਹੈ, ਜੇ ਨਿੰਦਿਆ ਹੋ ਰਹੀ ਹੈ ਤਾਂ ਇਹ ਮੇਰੇ ਦੋਸ਼ ਹੈ, ਮੇਰੇ ਗੁਨਾਹ ਹਨ। ਪਰ ਇੰਨਾ ਸਿਦਕ ਰੱਖਣਾ, ਫਿਰ ਵੀ ਆਪਣੇ ਗੁਰੂ ਨੂੰ ਛੱਡ ਕੇ ਨਹੀਂ ਜਾਣਾ।
ਜੇ ਤੁਦ ਵੱਲ ਰਹੇ ਤਾਂ ਕੋਈ ਕਿਹੋ ਆਖੋ,
ਜੇ ਤੁਦ ਵੱਲ ਰਹੇ ਤਾਂ ਕੋਈ ਕਿਹੋ ਆਖੋ। ਜੇ ਕਰਕੇ ਵਾਹਿਗੁਰੂ ਵੱਲ ਹੈ, ਸਾਡੀ ਤਰਫ ਹੈ, ਸਾਡੀ ਮਦਦ ਵਿੱਚ ਹੈ, ਸਾਡੀ ਸਹਾਇਤਾ ਵਿੱਚ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤਾਂ ਕੋਈ ਵੀ ਕੁਝ ਨਹੀਂ ਆਖ ਸਕਦਾ, ਕੋਈ ਕੁਝ ਕਹਿ ਕੇ ਵਿਗਾੜ ਨਹੀਂ ਸਕਦਾ ਹੈ। ਜੇ ਵਾਹਿਗੁਰੂ ਵੱਲ ਹੈ, ਹੇ ਮਹਾਰਾਜ ਤੁਸੀਂ ਵੱਲ ਹੋ, ਸਾਡੀ ਰੱਖਿਆ ਕਰ ਰਹੇ ਹੋ, ਸਾਡੀ ਸਹਾਇਤਾ ਕਰ ਰਹੇ ਹੋ, ਇਹ ਭਰੋਸਾ ਵਿਸ਼ਵਾਸ ਰੱਖਣਾ, ਤਾਂ ਕੋਈ ਵੀ ਕੁਝ ਵੀ ਆਖ ਕੇ ਸਾਡਾ ਕੁਝ ਨਹੀਂ ਵਿਗਾੜ ਸਕਦਾ।
ਤੁਦ ਵਿਸਰਿਆ ਮਰ ਜਾਈ,
ਇੱਕੋ ਬੇਨਤੀ ਹੈ ਮਹਾਰਾਜ, ਤੁਹਾਨੂੰ ਭੁੱਲ ਨਾ ਜਾਈ। ਜੇ ਤੁਸੀਂ ਵਿਸਰ ਗਏ, ਨਾਮ ਵਿਸਰ ਗਿਆ, ਫਿਰ ਅਸੀਂ ਮਰ ਮਰ ਕੇ ਜਾਂਦੇ ਹਾਂ। ਆਖਾਂ ਜੀਵਾਂ ਵਿਸਰੇ ਮਰ ਜਾਓ। ਧੰਨ ਮਾਤਾ ਤ੍ਰਿਪਤਾ ਜੀ ਨੇ ਬੇਨਤੀ ਕੀਤੀ ਪਹਿਲੇ ਪਾਤਸ਼ਾਹ ਜੀ ਨੂੰ, ਲਾਲ ਜੀ ਤੁਸੀਂ ਤਾਂ ਦੁਨਿਆਵੀ ਸੁੱਖਾਂ ਵੱਲ ਧਿਆਨ ਹੀ ਨਹੀਂ ਦਿੰਦੇ, ਨਾ ਪ੍ਰਸ਼ਾਦਾ ਜਲ ਛਕਦੇ ਹੋ, ਨਾ ਸੰਸਾਰ ਵੱਲ ਕੋਈ ਧਿਆਨ ਰੱਖਦੇ ਹੋ। ਤਾਂ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ, ਮਾਤਾ ਜੀ ਆਖਾਂ ਜੀਵਾਂ ਵਿਸਰੇ ਮਰ ਜਾਓ। ਜੇ ਨਾਮ ਨੂੰ ਆਖਦੇ ਹਾਂ ਸਾਡਾ ਜੀਵਨ ਹੈ ਜਿਉਣਾ, ਜੇ ਨਾਮ ਭੁੱਲਦਾ ਤਾਂ ਸਾਡਾ ਮਰਨਾ, ਸਾਡੀ ਮੌਤ ਹੈ। ਇਸ ਕਰਕੇ ਮਹਾਰਾਜ ਤੁਹਾਨੂੰ ਨਾ ਵਿਸਰ ਜਾਈਏ, ਭੁੱਲ ਨਾ ਜਾਈਏ। ਜੇ ਭੁੱਲਦੇ ਹਾਂ ਤਾਂ ਮਰਨਾ ਹੁੰਦਾ ਹੈ।
ਵਾਰ ਵਾਰ ਜਾਈ ਗੁਰ ਉੱਪਰ,
ਸਤਿਗੁਰਾਂ ਦੇ ਉੱਤੋਂ ਦੀ, ਜਿਨ੍ਹਾਂ ਦੀ ਇਹ ਬਖਸ਼ਿਸ਼ ਹੋਈ ਹੈ, ਉਹਨਾਂ ਸਤਿਗੁਰਾਂ ਦੇ ਉੱਤੋਂ ਦੀ ਮਨ ਕਰਕੇ, ਬਾਣੀ ਕਰਕੇ, ਵਾਰ ਵਾਰ, ਵਾਰੀ ਵੇਰੀ, ਵਾਰੀ ਵਾਰੀ, ਮੁੜ ਮੁੜ ਕੇ ਭਾਈ ਸਤਿਗੁਰੂ ਦੇ ਉੱਤੋਂ ਦੀ ਕੁਰਬਾਨ ਜਾਣਾ ਕਰੀਏ।
ਪੈ ਪੈਰੀ ਸੰਤ ਮਨਾਈ,
ਜਿਹੜੇ ਪ੍ਰਭੂ ਦੇ ਪਿਆਰੇ ਸੰਤ ਹਨ, ਜਿਹੜੇ ਸੰਤ ਸ਼ਾਂਤ ਸਰੂਪ ਸਤਿਗੁਰੂ ਹਨ, ਉਹਨਾਂ ਨੂੰ ਬੇਨਤੀਆਂ ਕਰਕੇ ਚਰਨਾਂ ਵਿੱਚ ਪੈ ਪੈ ਕੇ ਮਨਾਉਣਾ, ਜੋਦੜੀਆਂ ਕਰਨੀਆਂ, ਅਰਦਾਸਾਂ ਕਰਨੀਆਂ ਕਿ ਮਹਾਰਾਜ ਸਾਡੀਆਂ ਬੇਨਤੀਆਂ ਪ੍ਰਵਾਨ ਕਰ ਲਓ। ਐਸਾ ਸਿਦਕ ਰੱਖਣਾ ਹਿਰਦੇ ਦੇ ਵਿੱਚ।
ਨਾਨਕ ਵਿਚਾਰਾ ਭਇਆ ਦੇਵਾਨਾ,
ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਹੈ, ਜਿਨ੍ਹਾਂ ਉੱਤੇ ਐਸੀ ਬਖਸ਼ਿਸ਼ ਹੋਈ ਹੈ, ਉਹ ਮਹਾਰਾਜ ਤੁਹਾਡੀ ਬ੍ਰਹਮ ਵਿਚਾਰ ਦੇ ਵਿੱਚ ਲੱਗ ਕੇ ਉਹ ਦੀਵਾਨਾ ਮਸਤਾਨੇ ਹੋ ਗਏ ਹੈ, ਭਾਵ ਮਸਤ ਹੋ ਗਏ ਹੈ, ਦੁਨੀਆਂ ਦੇ ਸੁੱਖ ਉਹਨਾਂ ਨੂੰ ਭੁੱਲ ਗਏ ਹਨ, ਕੇਵਲ ਨਾਮ ਦੀ ਮਸਤੀ, ਨਾਮ ਦਾ ਆਨੰਦ ਉਹਨਾਂ ਨੂੰ ਪ੍ਰਾਪਤ ਹੈ।
ਹਰ ਤੋ ਦਰਸ਼ਨ ਕਹਿਤਾਈ,
ਕਾਹਦੇ ਵਾਸਤੇ ਮਸਤਾਨੇ ਹੋਏ ਹੈ, ਹੇ ਹਰੀ, ਹੇ ਵਾਹਿਗੁਰੂ ਤੇਰੇ ਦਰਸ਼ਨਾਂ ਦੇ ਵਾਸਤੇ, ਉਹ ਤੇਰੇ ਦਰਸ਼ਨਾਂ ਦੇ ਤਾਂ ਹੀ ਵਾਸਤੇ ਉਹਨਾਂ ਦੀ ਅਵਸਥਾ ਐਸੀ ਬਣੀ ਆ। ਭਾਵ ਇੱਕ ਪਾਸੇ ਉਹਨਾਂ ਦਾ ਧਿਆਨ, ਦੁਨੀਆਂ ਵੱਲੋਂ ਧਿਆਨ ਉੱਕ ਗਿਆ ਹੈ।
ਝੱਖੜ ਝਾਗੀ ਮੀਹੋ ਵਰਸਾ,
ਉਹਨਾਂ ਦਾ ਸਿਦਕ ਕੀ ਹੈ? ਝੱਖੜ, ਝੱਖੜ ਜ਼ੋਰ ਦੀ ਵਗੇ ਬੱਦਲ ਹੋਣ, ਝਾਗੀ ਹਨੇਰੀ ਵਗਦੀ ਹੋਵੇ ਬੜੀ ਜ਼ੋਰ ਦੀ ਮਿੱਟੀ ਘੱਟੇ ਦੇ ਸਹਿਤ, ਅਤੇ ਮੀਂਹ ਵੀ ਵਰਸਦਾ ਹੋਵੇ ਮੋਹਲੇ ਧਾਰ,
ਵੀ ਗੁਰ ਦੇਖਣ ਜਾਈ।
ਫਿਰ ਵੀ ਗੁਰੂ ਦੇ ਦਰਸ਼ਨਾਂ ਦੇ ਲਈ ਇੰਨਾ ਉਹਨਾਂ ਦਾ ਨਿਯਮ ਹੈ, ਇੰਨੀ ਪਰਪੱਕਤਾ ਹੈ, ਫਿਰ ਵੀ ਗੁਰੂ ਦੇ ਦਰਸ਼ਨਾਂ ਨੂੰ ਚੱਲ ਕੇ ਜਾਂਦੇ। ਝੱਖੜ ਝਾਗੀ ਮੀਂਹੋਂ ਵਰਸੈ, ਲੋਭ ਦਾ ਝੱਖੜ ਵਗਦਾ ਹੋਵੇ, ਵਾਸ਼ਨਾਵਾਂ ਦੀ ਹਨੇਰੀ ਵਗਦੀ ਹੋਵੇ, ਇਸੇ ਹੀ ਤਰ੍ਹਾਂ ਸਾਧ ਸੰਗਤ ਜੀ ਮੋਹ ਦੇ ਬੱਦਲਾਂ ਦੇ ਵਿੱਚੋਂ ਪਦਾਰਥਾਂ ਦਾ ਮੀਂਹ ਵਰਸਦਾ ਹੋਵੇ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਫਿਰ ਵੀ ਉਹ ਇਸ ਬੰਨੇ ਧਿਆਨ ਨਹੀਂ ਦਿੰਦੇ, ਆਪਣੇ ਗੁਰੂ ਦੇ ਦਰਸ਼ਨਾਂ ਨੂੰ ਦੇਖਣ ਵਾਸਤੇ ਚੱਲ ਕੇ ਜਾਂਦੇ ਆ, ਭਾਵ ਦਰਸ਼ਨ ਕਰਨ ਜਾਂਦੇ ਹਨ।
ਸਮੁੰਦ ਸਾਗਰ ਹੋਵੇ ਬਹੁ ਖਾਰਾ,
ਸਮੁੰਦਰ ਲੱਖਾਂ ਹੀ ਮੀਲਾਂ ਦੇ ਵਿੱਚ, ਸਾਗਰ ਸੈਂਕੜੇ ਮੀਲਾਂ ਦੇ ਵਿੱਚ। ਸਤਿ ਸੰਗਤ ਜੀ, ਸਮੁੰਦਰ ਦਾ ਅੰਤ ਨਹੀਂ, ਸਾਗਰ ਦਾ ਅੰਤ ਹੈ। ਇਸ ਕਰਕੇ ਸਮੁੰਦਰ ਲੱਖਾਂ ਹੀ ਯੋਜਨਾ ਦੇ ਵਿੱਚ, ਸਾਗਰ ਹਜ਼ਾਰਾਂ ਯੋਜਨਾ ਦੇ ਵਿੱਚ, ਇਹ ਸਮੁੰਦਰ ਦੇ ਵੱਖ ਵੱਖ ਹਿੱਸੇ ਹੈ। ਇਸ ਕਰਕੇ ਇਹ ਭਾਵੇਂ ਖਾਰਾ ਵੀ ਹੈ, ਕੌੜਾ ਵੀ ਹੈ, ਸਮੁੰਦਰ ਦਾ ਤਰਨਾ ਹੀ ਬੜਾ ਕਠਿਨ ਹੈ। ਭਾਵ ਸਮੁੰਦਰ ਨੂੰ ਤਰਿਆ ਨਹੀਂ ਜਾਂਦਾ, ਸਾਗਰ ਨੂੰ ਤਾਂ ਤਰ ਸਕਦਾ, ਪਰ ਮਹਾਰਾਜ ਕਹਿੰਦੇ ਸਮੁੰਦਰ ਨੂੰ ਅਤੇ ਸਾਗਰ ਨੂੰ ਵੀ, ਖਾਰੇ ਸਮੁੰਦਰ ਨੂੰ ਵੀ ਅਤੇ ਸਾਗਰ ਨੂੰ ਵੀ ਲੰਘ ਕੇ,
ਗੁਰਸਿੱਖ ਲੰਘ ਗੁਰ ਪਹਿ ਜਾਈ,
ਗੁਰਸਿੱਖ ਲੰਘ ਕੇ ਪਾਰ ਹੋ ਕੇ ਫਿਰ ਆਪਣੇ ਗੁਰੂ ਦੇ ਪਾਸ ਪੁੱਜਦਾ, ਚੱਲ ਕੇ ਜਾਂਦਾ। ਸੰਸਾਰ ਰੂਪ ਸਮੁੰਦਰ ਦੇ ਵਿੱਚ ਰਹਿ ਕੇ, ਇਸੇ ਤਰ੍ਹਾਂ ਵਾਸ਼ਨਾਵਾਂ ਦੇ ਸਾਗਰ ਵਿੱਚ ਰਹਿ ਕੇ, ਸਾਧ ਸੰਗਤ ਜੀ ਖਾਰਾ ਪੁਣਾ ਕੀ ਹੈ? ਦੁੱਖਾਂ ਦੇ ਵਿੱਚ ਰਹਿ ਕਰਕੇ, ਕਿਉਂ? ਜਦੋਂ ਦੁੱਖ ਆਉਂਦੇ ਹੈ ਜ਼ਿੰਦਗੀ ਦੇ ਅੰਦਰ, ਖਾਰਾਪਣ ਪੈਦਾ ਕਰ ਦਿੰਦੇ, ਸੁੱਖਾਂ ਦੀ ਮਿਠਾਸ ਨਹੀਂ ਰਹਿ ਜਾਂਦੀ। ਇਸ ਕਰਕੇ ਦੁੱਖਾਂ ਰੂਪ ਖਾਰੇ ਦੇ ਵਿੱਚ ਰਹਿ ਕਰਕੇ ਵੀ ਫਿਰ ਉਹ ਗੁਰੂ ਦੇ ਸਿੱਖ ਜਿਹੜੇ ਹੈ ਗੁਰੂ ਕੋਲੇ ਚੱਲ ਕੇ ਜਾਂਦੇ ਆ ਸਤਿਗੁਰੂ ਦੇ ਦਰਸ਼ਨਾਂ ਵਾਸਤੇ।
ਜੋ ਪ੍ਰਾਣੀ ਜਲ ਬਿਨ ਹੈ ਮਰਤਾ,
ਗੁਰਦੇ ਸਿੱਖ ਦੀ ਅਵਸਥਾ ਗੁਰੂ ਨਾਲ ਕੈਸਾ ਸਨੇਹ ਅਤੇ ਪ੍ਰੇਮ ਹੈ, ਜਿਵੇਂ ਪ੍ਰਾਣੀ ਜਿਹੜੇ ਜਲ ਵਾਲੇ ਪ੍ਰਾਣੀ ਹੈ, ਮੱਛ ਮੱਛੀਆਂ ਆਦਿਕ, ਜਿਵੇਂ ਪਾਣੀ ਤੋਂ ਬਿਨਾਂ ਉਹਨਾਂ ਦਾ ਮਰਨਾ ਹੈ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ। ਇਸ ਤਰ੍ਹਾਂ ਜਿਵੇਂ ਉਹ ਪਾਣੀ ਤੋਂ ਬਿਨਾਂ ਮਰ ਜਾਂਦੇ ਆ ਪ੍ਰਾਣੀ ਵਾਲੇ ਜੀਵ, ਜੇ ਪਾਣੀ ਨਾ ਮਿਲੇ
ਤੇ ਸਿੱਖ ਗੁਰ ਬਿਨ ਮਰ ਜਾਈ।
ਇਵੇਂ ਗੁਰਸਿੱਖ ਦੀ ਅਵਸਥਾ ਕਿ ਆਪਣੇ ਸਤਿਗੁਰੂ ਦੇ ਦਰਸ਼ਨਾਂ ਤੋਂ, ਆਪਣੇ ਸਤਿਗੁਰੂ ਦੇ ਮਿਲਾਪ ਤੋਂ ਬਿਨਾਂ ਉਹ ਮਰ ਮਰ ਕੇ ਜਾਂਦਾ ਹੈ।
ਜੋ ਧਰਤੀ ਸੋਭ ਕਰੇ ਜਲ ਵਰਸੈ,
ਜਿਵੇਂ ਧਰਤੀ ਦੇ ਉੱਤੇ ਜਲ ਵਰਸਦਾ ਤਾਂ ਧਰਤੀ ਸੋਭਮਾਨ ਸੁਭਾਏਮਾਨ ਹੁੰਦੀ ਹੈ, ਵਰਖਾ ਪੈਂਦੀ ਹੈ, ਬਨਸਪਤੀ ਹਰੀ ਭਰੀ ਹੋ ਜਾਂਦੀ ਹੈ। ਇਸੇ ਤਰ੍ਹਾਂ ਬੁੱਧੀ ਰੂਪ ਧਰਤੀ ਦੇ ਉੱਤੇ ਜਦੋਂ ਗੁਰੂ ਦਾ ਉਪਦੇਸ਼ ਰੂਪ ਜਲ ਵਰਸਦਾ ਹੈ ਤਾਂ ਸ਼ੁਭ ਗੁਣਾਂ ਦੀ ਖੇਤੀ ਹਰੀ ਭਰੀ ਹੋ ਜਾਂਦੀ ਹੈ। ਕਿਵੇਂ ਹੁੰਦੀ ਹੈ?
ਤਿਉ ਸਿੱਖ ਗੁਰ ਮਿਲ ਬਿਗਸਾਈ,
ਤਿਉ ਸਿੱਖ ਗੁਰੂ ਨੂੰ ਮਿਲ ਕੇ ਬਿਗਸ ਜਾਂਦਾ, ਖਿੜ ਜਾਂਦਾ, ਸ਼ੁਭ ਗੁਣਾਂ ਦੀ ਖੇਤੀ, ਸ਼ੁਭ ਗੁਣਾਂ ਦੀ ਫੁਲਵਾੜੀ ਖਿੜ ਆਉਂਦੀ ਆ ਉਹਨਾਂ ਦੇ ਹਿਰਦੇ ਵਿੱਚ। ਇਸ ਤਰ੍ਹਾਂ ਐਸੀ ਬਖਸ਼ਿਸ਼ ਹੁੰਦੀ ਹੈ।
ਸੇਵਕ ਕਾ ਹੋਏ ਸੇਵਕ ਵਰਤਾ,
ਜਿਹਨੇ ਸੇਵਕ ਭਾਵ ਧਾਰ ਲਿਆ, ਸੇਵਕ ਹਮੇਸ਼ਾ ਨਿਮਰਤਾ ਦੇ ਵਿੱਚ ਰਹਿ ਕੇ, ਰਜਾ ਵਿੱਚ ਰਹਿ ਕੇ ਆਪਣੇ ਗੁਰੂ ਦੇ ਹੁਕਮ ਵਿੱਚ ਵਰਤਦਾ ਹੈ, ਚੱਲਦਾ ਹੈ।
ਕਰ ਕਰ ਬਿਨਾਂ ਬੁਲਾਈ,
ਗੁਰੂ ਸਾਹਿਬ ਨਾਮ ਵੀ ਬੋਲਣ ਫਿਰ ਵੀ ਬੇਨਤੀਆਂ ਕਰ ਕਰਕੇ ਗੁਰੂ ਸਾਹਿਬ ਨੂੰ, ਸੱਚੇ ਪਾਤਸ਼ਾਹ ਨੂੰ ਅਰਦਾਸਾਂ ਕਰਕੇ ਬੁਲਾਉਂਦਾ, ਯਾਦ ਕਰਦਾ ਹੈ। ਉਹ ਸੇਵਕ ਭਾਵ ਧਾਰ ਕੇ ਅੱਠੇ ਪੈਰ ਸੇਵਾ ਵਿੱਚ ਲੱਗਾ ਰਹਿੰਦਾ ਅਤੇ ਬੇਨਤੀਆਂ ਕਰਦਾ ਹੈ।
ਨਾਨਕ ਕੀ ਬੇਨੰਤੀ ਹਰ ਪਹਿ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਦੇ ਆ ਕਿ ਭਾਈ ਆਪਣੇ ਹਰੀ ਸਰੂਪ ਸਤਿਗੁਰਾਂ ਦੇ ਪਾਸ ਇਹ ਬੇਨਤੀਆਂ ਅਰਦਾਸਾਂ ਕਰਨੀਆਂ ਹਨ।
ਗੁਰ ਮਿਲ ਗੁਰ ਸੁਖ ਪਾਈ।
ਕਿ ਗੁਰੂ ਸਾਹਿਬ ਦਾ ਮਿਲਾਪ ਹੋ ਜਾਏ ਤੇ ਗੁਰੂ ਸਾਹਿਬ ਦੇ ਮਿਲਾਪ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੁਖ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ, ਜਾਂ ਵਾਹਿਗੁਰੂ ਦੇ ਨਾਮ ਦੇ ਵਿੱਚੋਂ ਸੁਖ ਸਰੂਪ ਨਾਮ ਦਾ ਰਸ ਪ੍ਰਾਪਤ ਹੋ ਜਾਏ। ਇਹ ਬੇਨਤੀਆਂ ਕਰਨੀਆਂ ਹਨ ਗੁਰੂ ਸਾਹਿਬ ਨੂੰ ਮਿਲ ਕੇ।
ਤੂੰ ਆਪੇ ਗੁਰ ਚੇਲਾ ਹੈ ਆਪੇ।
ਆਪ ਹੀ ਗੁਰੂ ਸਰੂਪ ਗੁਰੂ ਨਾਨਕ ਦੇਵ ਜੀ ਤੇ ਚੇਲਾ ਸਰੂਪ ਸੇਵਕ ਸਰੂਪ ਗੁਰੂ ਅੰਗਦ ਦੇਵ ਜੀ। ਆਪ ਹੀ ਗੁਰੂ ਸਰੂਪ ਈਸ਼ਰ ਹੈ, ਚੇਲਾ ਰੂਪ ਆਪ ਹੀ ਜੀਵ ਹੈ।
ਗੁਰ ਵਿੱਚ ਦੇ ਤੁਝੈ ਧਿਆਈ।
ਇਉਂ ਕਰਕੇ ਜਿਹੜੇ ਗੁਰੂ ਸਾਹਿਬ ਹਨ ਉਹ ਵਿੱਚ ਵਿਚੋਲਗੀ, ਗੁਰੂ ਦੀ ਵਿਚੋਲਗੀ, ਵਿੱਚ ਨਾਮ ਵਿਚੋਲਗੀ ਦਾ ਹੈ, ਔਂਕੜ ਹੈ ਚੱਚੇ ਨੂੰ। ਇਸ ਲਈ ਗੁਰੂ ਸਾਹਿਬ ਆਪ ਹੀ ਵਿਚੋਲੇ ਹੋ ਕਰਕੇ, ਆਪ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਉਣ ਦੀ ਦਾਤ ਬਖਸ਼ ਦਿੰਦੇ ਹੈ। ਫਿਰ ਆਪ ਹੀ ਗੁਰੂ ਸਾਹਿਬ ਨੂੰ ਮਿਲਾਪ ਆਪਣੇ ਸਰੂਪ ਸਤਚਿੱਤ ਦੇ ਆਨੰਦ ਦੇ ਨਾਲ ਮੇਲ ਲੈਂਦੇ ਹਨ।
ਜੋ ਤੁਧ ਸੇਵਾ ਸੋ ਤੂੰ ਹੈ ਹੋਵਾ।
ਜਿਹੜੇ ਮਹਾਰਾਜ ਤੁਹਾਨੂੰ ਸੇਵਾ ਯਾਦ ਕਰਦੇ ਤੁਹਾਡਾ ਰੂਪ ਹੀ ਹੋ ਜਾਂਦੇ ਹੈ, ਇਹ ਬਖਸ਼ਿਸ਼ ਹੁੰਦੀ ਆ ਉਹਨਾਂ ਉੱਤੇ।
ਤੁਧ ਸੇਵਕ ਪੈਜ ਰਖਾਈ।
ਹੇ ਵਾਹਿਗੁਰੂ ਤੂੰ ਆਪਣੇ ਸੇਵਕਾਂ ਦੀ ਪੈਜ ਇੱਜ਼ਤ ਵੀ ਤੇ ਰਖਾਈ ਰੱਖਿਆ ਵੀ ਹਰ ਸਮੇਂ ਕਰਦਾ ਹੈ। ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਹੈ ਰਾਮ ਰਾਜੇ। ਹਰਣਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਜਾਂ ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਧ ਸੰਭਾਲੇ। ਇਉਂ ਆਪਣੇ ਸੇਵਕਾਂ ਦੀ ਇੱਜ਼ਤ ਵੀ, ਆਪਣੇ ਸੇਵਕਾਂ ਦੀ ਰੱਖ ਰੱਖਿਆ ਵੀ ਆਪ ਹੀ ਕਰਦਾ ਹੈ। ਜਿਹੜੇ ਤੇਰਾ ਰੂਪ ਬਣ ਗਏ ਤੈਨੂੰ ਬਾਰ ਬਾਰ ਚੇਤੇ ਕਰਦੇ ਸੇਵਦੇ ਹੋਏ।
ਭੰਡਾਰ ਭਰੇ ਭਗਤੀ ਹਰ ਤੇਰੇ।
ਹੇ ਵਾਹਿਗੁਰੂ ਤੇਰੇ ਭਗਤੀ ਦੇ ਭੰਡਾਰੇ ਭਰੇ ਪਏ ਹਨ ਗੁਰੂ ਸਾਹਿਬ ਦੇ ਪਾਸ।
ਜਿਸ ਭਾਵੈ ਤਿਸ ਦੇਵਾਈ।
ਜਿਹੜੇ ਤੈਨੂੰ ਭਾ ਜਾਂਦੇ ਆ, ਪ੍ਰਵਾਨ ਹੋ ਜਾਂਦੇ, ਉਹਨਾਂ ਨੂੰ ਭਗਤੀ ਦਾ ਖਜ਼ਾਨਾ ਤੂੰ ਦੇ ਦਿੰਦਾ, ਬਖਸ਼ ਦਿੰਦਾ ਹੈ ਗੁਰਾਂ ਦੁਆਰਾ।
ਜਿਸ ਤੂੰ ਦੇਹੇ ਸੋਈ ਜਨ ਪਾਏ।
ਜਿਹਨਾਂ ਨੂੰ ਸਤਿਗੁਰੂ ਇਹ ਦਾਤ ਬਖਸ਼ਦੇ ਆ ਉਹੀ ਜਨ ਸੇਵਕ ਭਾਵ, ਸੇਵਕਾਂ ਵਾਲੀ ਜਿਹਨਾਂ ਦੀ ਅਵਸਥਾ ਪੂਰੀ ਹੋ ਗਈ ਹੈ ਉਹਨਾਂ ਨੂੰ ਇਹ ਭਗਤੀ ਦੀ ਦਾਤ ਪਾਏ ਪ੍ਰਾਪਤ ਹੁੰਦੀ ਹੈ।
ਹੋਰ ਨਿਹ ਫਲ ਸਭ ਚਤੁਰਾਈ।
ਹੋਰ ਕੀਤੇ ਹੋਏ ਹੰਗਤਾਂ ਦੇ ਸਹਿਤ, ਚਤੁਰਾਈਆਂ ਮਨ ਦੀਆਂ ਚਲਾਕੀਆਂ ਦੇ ਸਹਿਤ ਕੀਤੇ ਹੋਏ ਸਾਰੇ ਸਾਧਨ ਨਿਸਫਲ ਚਲੇ ਜਾਂਦੇ ਹੈ।
ਸਿਮਰ 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 ਗੁਰ ਆਪਣਾ।
ਸਿਮਰਨ ਯੋਗ ਜੋ ਵਾਹਿਗੁਰੂ ਪਰਮੇਸ਼ਰ ਹੈ ਉਸ ਦਾ ਸਿਮਰਨ ਕਰ ਬਾਰ ਬਾਰ।
ਸੋਇਆ ਮਨ ਜਾਗਾਈ।
ਔਰ ਗੁਰਾਂ ਤੋਂ ਆਪਣੇ ਸਤਿਗੁਰਾਂ ਨੂੰ ਵੀ ਯਾਦ ਰੱਖ ਤਾਂ ਕਿ ਤੇਰਾ ਜਿਹੜਾ ਮਨ ਅਗਿਆਨ ਦੀ ਨੀਂਦ ਵਿੱਚ ਸੁੱਤਾ ਪਿਆ ਜਾਗ ਪਵੇਗਾ।
ਇੱਕ ਦਾਨ ਮੰਗੈ ਨਾਨਕ ਵਿਚਾਰਾ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹੈ ਕਿ ਇਹ ਸੱਚੇ ਪਾਤਸ਼ਾਹ ਸਾਡਾ ਚਾਰਾ ਨਹੀਂ ਚੱਲ ਸਕਦਾ, ਸਾਡਾ ਕੋਈ ਜ਼ੋਰ ਨਹੀਂ ਤੁਹਾਡੇ ਉੱਤੇ, ਅਸੀਂ ਨਿਮਰਤਾ ਦੇ ਵਿੱਚ ਤੁਹਾਡੇ ਦਰ ਤੋਂ ਇਹ ਦਾਨ ਇਹ ਦਾਤ ਮੰਗਦੇ ਹਾਂ।
ਹਰ ਦਾਸਨ ਦਾਸ ਕਰਾਈ।
ਜਿਹੜੇ ਤੁਹਾਡੇ ਦਾਸ ਹੈ, ਗੁਰਸਿੱਖ ਹੈ, ਜਿਹੜੇ ਤੁਹਾਡਾ ਰੂਪ ਬਣ ਗਏ ਹੈ ਉਹਨਾਂ ਦੇ ਵੀ ਦਾਸ ਸੇਵਕ ਸਾਨੂੰ ਕਰ ਲਓ, ਬਣਾ ਲਓ, ਅਸੀਂ ਸਾਡੇ ਉੱਤੇ ਐਸੀ ਕਿਰਪਾ ਕਰਦੇ ਹੋ ਸੱਚੇ ਪਾਤਸ਼ਾਹ।
ਜੇ ਗੁਰ ਝਿੜਕੇ ਤਾਂ ਮੀਠਾ ਲੱਗੇ।
ਜੇ ਕਰਕੇ ਗੁਰੂ ਸਾਹਿਬ ਸਾਡੇ ਗੁਨਾਹਾਂ ਨੂੰ ਦੇਖ ਕੇ ਸਾਨੂੰ ਝਿੜਕਦੇ ਆ, ਤਾੜਨਾ ਕਰਦੇ ਆ। ਸੰਗਤ ਵਿੱਚ ਗੁਰੂ ਦਾ ਉਪਦੇਸ਼, ਸਾਧ ਸੰਗਤ ਜੀ ਮੈਂ ਐਸੇ ਲੋਕ ਵੀ ਵੇਖੇ ਹੈ ਜਿਹਨਾਂ ਨੂੰ ਕਹੀਏ ਪਾਈਏ ਗੁਰੂ ਸਾਹਿਬ ਦਾ ਹੁਕਮ ਹੈ ਤੁਸੀਂ ਕੇਸ ਰੱਖੋ, ਸ਼ਰਾਬ ਛੱਡੋ, ਨਸ਼ਿਆਂ ਦਾ ਤਿਆਗ ਕਰੋ, ਅੰਮ੍ਰਿਤ ਛਕੋ, ਗੁਰੂ ਸਾਹਿਬ ਦਾ ਇਹ ਹੁਕਮ ਨਹੀਂ ਹੈ, ਤਾਂ ਅੱਗੋਂ ਬੜੇ ਸਵਾਲ ਕਰਦੇ ਹੈ, ਬੜੀ ਨੁਕਤਾ ਚੀਨੀ ਕਰਦੇ ਹੈ, ਸਾਨੂੰ ਕੀ ਲੋੜ ਹੈ ਜੀ, ਅਸੀਂ ਕਿਉਂ ਰੱਖੀਏ। ਭਾਵ ਗੁਰੂ ਦੀ ਆਗਿਆ ਨੂੰ ਵੀ ਮੰਨਣ ਵਾਸਤੇ ਤਿਆਰ ਨੇ, ਪਰ ਇੱਥੇ ਮਹਾਰਾਜ ਕਹਿੰਦੇ ਜੇ ਕਰਕੇ ਗੁਰੂ ਸਾਹਿਬ ਝਿੜਕ ਕੇ ਕਿ ਤਾੜਨਾ ਕਰਕੇ ਵੀ ਉਪਦੇਸ਼ ਦਿੰਦੇ ਹੈ ਤਾਂ ਵੀ ਗੁਰੂ ਦੇ ਸਿੱਖ ਨੂੰ ਗੁਰੂ ਦਾ ਉਪਦੇਸ਼ ਸ਼ਹਿਦ ਵਾਂਗੂ ਮਿੱਠਾ ਲੱਗੇ। ਇਸ ਕਰਕੇ ਜੇ ਗੁਰੂ ਸਾਹਿਬ ਝਿੜਕ ਦੇਣ, ਆਪਣੇ ਤੋਂ ਪਰੇ ਵੀ ਹਟਾਉਣ, ਤਾਂ ਵੀ ਤਾੜਨਾ ਕਰਕੇ ਉਪਦੇਸ਼ ਕਰਨ, ਤਾਂ ਵੀ ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਹਮੇਸ਼ਾ ਵਾਸਤੇ ਮਨ ਨੂੰ ਲੱਗਣਾ ਕਰੇ, ਚੰਗਾ ਲੱਗੇ।
ਜੇ ਬਖਸੇ ਤਾਂ ਗੁਰ ਵਡਿਆਈ,
ਜੇ ਮਹਾਰਾਜ ਬਖਸ਼ਿਸ਼ਾਂ ਕਰ ਦੇਣ, ਕਿਰਪਾ ਕਰ ਦੇਣ, ਆਪਣੇ ਨੇੜੇ ਲਾ ਲੈਣ, ਤਾਂ ਵੀ ਇਹ ਗੁਰੂ ਸਾਹਿਬ ਜੀ ਦੀ ਵਡਿਆਈ ਸਮਝਣਾ ਕਰੇ ਕਿ ਗੁਰੂ ਸਾਹਿਬ ਦੀ ਕਿਰਪਾ ਹੈ।
ਗੁਰਮੁਖ ਬੋਲਹਿ ਸੋ ਥਾਏ ਪਾਏ,
ਜਿਹੜੇ ਗੁਰਮੁਖ ਨਾਮ ਨੂੰ ਬੋਲਦੇ ਹੈ, ਭਗਤੀ ਨੂੰ ਬੋਲਦੇ ਹੈ, ਉਹਨਾਂ ਦਾ ਬੋਲਿਆ ਹੋਇਆ ਜਪਿਆ ਹੋਇਆ ਨਾਮ, ਗੁਰੂ ਦਾ ਕੀਤਾ ਹੋਇਆ ਜਸ ਵਾਹਿਗੁਰੂ ਦੀ ਦਰਗਾਹ ਵਿੱਚ ਥਾਂ ਪੈਂਦਾ ਹੈ।
ਮਨਮੁਖ ਕਿਸ ਥਾਏ ਨਾ ਪਾਏ,
ਮਨਮੁਖਾਂ ਦਾ ਕੁਝ ਵੀ ਕਿਸੇ ਵੀ ਥਾਂ ਤੇ ਨਹੀਂ, ਭਾਵੇਂ ਲੱਖ ਸਾਧਨ ਇਹੋ ਜਿਹੇ ਕਰ ਲੈਣ, ਉਹਨਾਂ ਦਾ ਕੀਤਾ ਹੋਇਆ ਕਿਤੇ ਲੇਖੇ ਨਹੀਂ ਪੈਂਦਾ ਹੈ।
ਪਾਲਾ ਕੱਕਰ ਵਰਫ ਵਰਸਾ,
ਪਾਲਾ ਸਾਧ ਸੰਗਤ ਜੀ ਠੰਡ ਪੈਂਦੀ ਹੋਵੇ, ਕੱਕਰ ਕੋਰਾ ਪੈਂਦਾ ਹੋਵੇ, ਜਿਵੇਂ ਕਸ਼ਮੀਰ ਵਿੱਚ ਬਰਫ਼ ਪੈਂਦੀ ਹੈ, ਇਹ ਬਰਫ਼ ਵੀ ਪੈਂਦੀ ਹੋਵੇ, ਬਰਫ਼ ਦੀ ਵੀ ਵਰਖਾ ਹੁੰਦੀ ਹੋਵੇ।
ਗੁਰਸਿੱਖ ਗੁਰ ਦੇਖਣ ਜਾਈ,
ਗੁਰਸਿੱਖ ਫੇਰ ਵੀ ਆਪਣੇ ਗੁਰੂ ਦੇ ਦਰਸ਼ਨਾਂ ਤੋਂ ਉੱਕਦਾ ਨਹੀਂ, ਫੇਰ ਵੀ ਆਪਣੇ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਜਾਂਦਾ ਹੈ। ਇਸੇ ਹੀ ਤਰ੍ਹਾਂ ਸਾਧ ਸੰਗਤ ਜੀ ਜੜਤਾ ਦਾ ਪਾਲਾ, ਔਰ ਇਸੇ ਹੀ ਤਰ੍ਹਾਂ ਸਾਧ ਸੰਗਤ ਦੀ ਦੁੱਖਾਂ ਦਾ ਕੋਰਾ ਔਰ ਕਸ਼ਟਾਂ ਦੀ ਬਰਫ਼, ਐਸਾ ਵੀ ਕੁਝ ਹੁੰਦਾ ਹੋਵੇ ਤਾਂ ਵੀ ਗੁਰਸਿੱਖ ਆਪਣੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਜਾਂਦਾ ਹੈ।
ਸਭ ਦਿਨ ਸਰੈਣ ਦੇਖੋ ਗੁਰ ਆਪਣਾ,
ਇਹੋ ਹੀ ਉਹਨਾਂ ਦੀ ਅਵਸਥਾ ਕਿ ਸਾਰਾ ਦਿਨ ਸਾਰੀ ਰਾਤ ਆਪਣੇ ਸਤਿਗੁਰਾਂ ਨੂੰ ਹੀ, ਉਹਨਾਂ ਦੇ ਦਰਸ਼ਨਾਂ ਨੂੰ ਹੀ ਦੇਖਣਾ ਚਾਹੁੰਦੇ। ਅੱਠੇ ਪਹਿਰ
ਵਿੱਚ ਅੱਖੀ ਗੁਰ ਪੈਰ ਧਰਾਈ,
ਉਹ ਆਪਣੀਆਂ ਅੱਖਾਂ ਨੂੰ ਆਪਣੇ ਧਿਆਨ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਧਾਰਨ ਕਰਕੇ ਟਿਕਾ ਕੇ ਜੋੜ ਕੇ ਲਾ ਕੇ ਰੱਖਦੇ ਹੈ। ਰਾਤ ਦਿਨ ਉਹਨਾਂ ਦਾ ਧਿਆਨ, ਉਹਨਾਂ ਦੀ ਸੁਰਤ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹੀ, ਉਹਨਾਂ ਦਾ ਅੱਖਾਂ ਦੁਆਰਾ ਇਹ ਧਿਆਨ ਲੱਗਾ ਰਹਿੰਦਾ ਹੈ।
ਅਨੇਕ ਉਪਾਅ ਕਰੀ ਗੁਰ ਕਾਰਨ,
ਅਨੇਕਾਂ ਉਪਾਅ ਸਾਧਨਾਂ ਦੇ, ਸੇਵਾ ਸਿਮਰਨ ਦੇ ਸਾਧਨ ਆਪਣੇ ਗੁਰੂ ਸਾਹਿਬ ਦੀ ਪ੍ਰਸੰਨਤਾ ਲਈ ਕਰਨੇ ਆ ਗੁਰਸਿੱਖ ਨੇ। ਪਹਿਲਾਂ ਬਾਣੀ ਪੜ੍ਹਨੀ, ਜੇ ਮਨ ਬਾਣੀ ਵਿੱਚੋਂ ਪ੍ਰਾਮ ਹੋ ਜਾਏ ਫਿਰ ਜਾਪ ਕਰਨਾ, ਫਿਰ ਸਿਮਰਨ ਕਰਨਾ, ਸਿਮਰਨ ਵਿੱਚੋਂ ਪ੍ਰਾਮ ਹੋ ਜਾਏ ਸੇਵਾ ਵਿੱਚ ਲੱਗਣਾ, ਸੇਵਾ ਵਿੱਚੋਂ ਪ੍ਰਾਮ ਹੋ ਜਾਏ ਸੰਗਤ ਵਿੱਚ ਆ ਕੇ ਕੀਰਤਨ ਕਥਾ ਸੁਣਨਾ। ਇਹ ਸਾਰੇ ਉਪਾਅ ਸਾਧਨਾ ਦੇ ਕਰਨੇ ਆ ਅਨੇਕਾਂ ਹੀ, ਜੋ ਗੁਰੂ ਸਾਹਿਬ ਨੇ ਕਰਨ ਵਾਸਤੇ ਆਗਿਆ ਕੀਤੀ ਹੈ।
ਗੁਰ ਭਾਵੈ ਸੋ ਥਾਏ ਪਾਈ,
ਜਦੋਂ ਇਹ ਕੀਤੇ ਹੋਏ ਸਾਧਨ, ਕੀਤੀ ਹੋਈ ਕਮਾਈ ਗੁਰੂ ਸਾਹਿਬ ਨੂੰ ਭਾ ਜਾਂਦੀ, ਪ੍ਰਵਾਨ ਹੋ ਜਾਂਦੀ ਹੈ, ਫਿਰ ਉਹਨਾਂ ਦੀ ਕੀਤੀ ਘਾਲਣਾ ਥਾਂ ਪੈ ਜਾਂਦੀ ਹੈ, ਲੇਖੇ ਵਿੱਚ ਲੱਗ ਜਾਂਦੀ ਹੈ।
ਰਹਿਣ ਦਿਨਸ ਗੁਰ ਚਰਨ ਅਰਾਧੀ,
ਰਾਤ ਦਿਨ ਹੈ ਗੁਰਸਿੱਖਾਂ ਗੁਰੂ ਸਾਹਿਬ ਦੇ ਚਰਨਾਂ ਨੂੰ, ਗੁਰੂ ਸਾਹਿਬ ਦੇ ਨਾਮ ਨੂੰ ਹੀ ਅਰਾਧੀ ਉਪਾਸ਼ਕ ਬਣ ਕੇ ਅਰਾਧਿਆ ਕਰ, ਚੇਤੇ ਕਰਿਆ ਕਰ।
ਦਇਆ ਕਰੋ ਮੇਰੇ ਸਾਈ,
ਇਹ ਮੇਰੇ ਮਾਲਕ ਸਤਿਗੁਰੂ ਮੇਰੇ ਉੱਤੇ ਹਮੇਸ਼ਾ ਕਿਰਪਾ ਦੀ ਦ੍ਰਿਸ਼ਟੀ ਕਰੋ, ਨਾਲ ਸਿਮਰਨ ਅਤੇ ਜਾਪ ਨਾਲ ਅਰਦਾਸਾਂ ਬੇਨਤੀਆਂ ਕਰਨੀਆਂ।
ਨਾਨਕ ਕਾ ਜੀਓ ਪਿੰਡ ਗੁਰੂ ਹੈ,
ਧੰਨ ਗੁਰੂ ਰਾਮਦਾਸ ਜੀ ਫਰਮਾਨ ਕਰਦੇ, ਜਿਹੜਾ ਪਿੰਡ ਸਥੂਲ ਸਰੀਰ ਹੈ, ਜੀਓ ਸੂਖਮ ਸਰੀਰ ਹੈ, ਇਹ ਸਾਰਾ ਗੁਰੂ ਸਾਹਿਬ ਤੁਹਾਡਾ ਹੀ ਬਖਸ਼ਿਆ ਹੋਇਆ ਹੈ।
ਗੁਰ ਮਿਲ ਤ੍ਰਿਪਤ ਅਗਾਈ,
ਜਿੰਨਾ ਚਿਰ ਗੁਰੂ ਸਾਹਿਬ ਨਹੀਂ ਮਿਲ ਜਾਂਦੇ ਉਹਨਾਂ ਚਿਰ ਤ੍ਰਿਪਤੀ ਨਹੀਂ ਰੱਜ ਨਹੀਂ ਹੁੰਦਾ ਔਰ ਉਹਨਾਂ ਚਿਰ ਸਾਧ ਸੰਗਤ ਜੀ ਐਨ ਅਗਾਏ ਅਗਾਏ ਉਸ ਅਵਸਥਾ ਦਾ ਨਾਮ ਹੈ ਜਦੋਂ ਕਿਸੇ ਤਰ੍ਹਾਂ ਦੀ ਕੋਈ ਭੁੱਖ ਨਾ ਰਹੇ। ਕਹਿਣ ਲੱਗਾ ਵੀ ਇੰਨਾ ਛਕ ਲਿਆ ਹੁਣ ਮੈਨੂੰ ਇੱਕ ਪਾਣੀ ਦੀ ਘੁੱਟ ਵੀ ਨਹੀਂ ਪੀ ਸਕਦਾ, ਇੰਨਾ ਤ੍ਰਿਪਤ ਹੋ ਗਿਆ। ਇਉਂ ਗੁਰੂ ਸਾਹਿਬ ਨੂੰ ਮਿਲ ਕੇ ਕਰਸਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਐਸੀ ਤ੍ਰਿਪਤੀ ਹੋ ਜਾਣੀ, ਐਸਾ ਰੱਜ ਆ ਜਾਣਾ ਪਦਾਰਥਾਂ ਵੱਲੋਂ ਵੀ। ਸੋ ਗੁਰੂ ਸਾਹਿਬ ਨੂੰ ਮਿਲ ਕਰਕੇ ਸਾਰੀਆਂ ਬਖਸ਼ਿਸ਼ਾਂ ਹੋਇਆ ਕਰਦੀਆਂ ਹਨ।
ਨਾਨਕ ਕਾ ਪ੍ਰਭ ਪੂਰ ਰਹੇ ਹੈ।
ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਹੈ ਜੋ ਐਸਾ ਪ੍ਰਭੂ ਪਰਮੇਸ਼ਰ ਹੈ ਭਾਈ, ਉਹ ਕਿਤੇ ਇੱਕ ਦੇਸ਼ੀ ਨਹੀਂ ਜਾਂ ਕਿਤੇ ਉਹ ਕਿਤੇ ਲੁਕਿਆ ਹੋਇਆ ਨਹੀਂ, ਉਹ ਤਾਂ ਸਾਰੀਆਂ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ।
ਜਤ ਕਤ ਤਤ ਗੁਸਾਈ।
ਉਹ ਗੁਸਾਈ ਮਾਲਕ ਵਾਹਿਗੁਰੂ ਪਰਮੇਸ਼ਰ ਜਿੱਥੇ ਕਿੱਥੇ ਵੀ ਹਰ ਥਾਂ ਤੇ ਉਹ ਸ਼ੁੱਧ ਸਰੂਪ ਵਾਹਿਗੁਰੂ ਪਰਮੇਸ਼ਰ ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਨਿਰਾਗ, ਜਿੱਥੇ ਕਿੱਥੇ ਵੀ ਉਹ ਵਾਹਿਗੁਰੂ ਪਰਮੇਸ਼ਰੀ ਹਰ ਥਾਂ ਤੇ ਮੌਜੂਦ ਹੈ। ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਜਿਹੜਾ ਗੁਰੂ ਦੁਆਰਾ ਨਾਮ ਦੀ ਦਾਤ ਲੈ ਕੇ ਜਿਸ ਨੂੰ ਪ੍ਰਾਪਤ ਕਰਨਾ, ਉਹ ਤੇਰੇ ਤੋਂ ਕਿਤੇ ਦੂਰ ਨਹੀਂ ਗਿਆ। ਸਤਿਗੁਰੂ ਕਹਿੰਦੇ ਉਹ ਹਰ ਥਾਂ ਤੇ ਹੀ ਪਰਿਪੂਰਨ ਅਤੇ ਵਿਆਪਕ ਹੈ, ਹਰ ਥਾਂ ਤੇ ਹੀ ਉਸ ਦਾ ਸਰੂਪ, ਉਸ ਦੀ ਹੋਂਦ ਹਸਤੀ, ਔਰ ਹਰ ਸਮੇਂ ਹਾਜ਼ਰ ਨਾਜ਼ਰ ਹੈ। ਇਸ ਕਰਕੇ ਐਸੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਆਪਣੇ ਚਿੱਤ ਨੂੰ ਆਪ ਜੋੜਨਾ ਕਰ।
ਟੋਡੀ ਮਹੱਲਾ ਪੰਜਵਾਂ।
ਲੜੀਵਾਰ ਕਥਾ ਸਰਵਣ ਕਰੋ। ਟੋਡੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹਨ,
ਹਰ ਹਰ ਨਾਮ ਸਦਾ ਸਦ ਜਾਪ।
ਪਹਿਲਾਂ ਵੀ ਚੌਥੇ ਪਾਤਸ਼ਾਹ ਜੀ ਨੇ ਨਾਮ ਦਾ ਉਪਦੇਸ਼ ਦਿੱਤਾ, ਹੁਣ ਇੱਥੇ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਹੈ। ਹਰੀ ਜੋ ਪਰਮੇਸ਼ਰ ਤੇਰੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਉਸ ਦੇ ਨਾਮ ਨੂੰ ਸਦਾ ਹਮੇਸ਼ਾ ਵਾਸਤੇ ਔਰ ਸਦਾ ਸਦਾ ਵਾਸਤੇ ਭਾਈ, ਜੇ ਤੂੰ ਸਿਮਰਨ ਨਹੀਂ ਕਰ ਸਕਦਾ ਨਾ, ਸਿਮਰਨ ਵਿੱਚ ਤੇਰਾ ਮਨ ਨਹੀਂ ਅਜੇ ਜੁੜਿਆ, ਤਾਂ ਰਸਨਾ ਦੁਆਰਾ ਉਹਨੂੰ ਜਪਿਆ ਕਰ।
ਧਾਰ ਅਨੁਗ੍ਰਹ ਪਾਰ ਬ੍ਰਹਮ ਸੁਆਮੀ।
ਜਦੋਂ ਵਾਹਿਗੁਰੂ ਦਾ ਨਾਮ ਜਪੇਗਾ ਤਾਂ ਉਹ ਵਿਆਪਕ ਸਰੂਪ ਪ੍ਰਕਿਰਤੀ ਤੋਂ ਪਰੇ ਜੋ ਵਾਹਿਗੁਰੂ ਪਰਮੇਸ਼ਰ ਹੈ, ਤੇਰੇ ਸਿਰ ਉੱਤੇ ਆਪਣਾ ਕਿਰਪਾ ਦਾ ਹੱਥ ਰੱਖ ਕੇ ਅਨੁਗ੍ਰਹ ਐਸੀ ਕਿਰਪਾ ਕਰੇਗਾ, ਐਸੀ ਬਖਸ਼ਿਸ਼ ਕਰੇਗਾ।
ਵਸਦੀ ਕਿੰਨੀ ਆਪ।
ਜਿਹੜੇ ਸੰਤਾਂ ਭਗਤਾਂ ਦੇ ਹਿਰਦੇ ਦੇ ਵਿੱਚ ਸ਼ੁਭ ਗੁਣਾਂ ਦੀ ਬਸਤੀ ਵਸਾਈ ਹੈ ਨਾ, ਉਸ ਨੇ ਉਹ ਆਪ ਸ਼ੁਭ ਗੁਣਾਂ ਦੀ ਬਸਤੀ ਨੂੰ ਤੇਰੇ ਹਿਰਦੇ ਵਿੱਚ ਵਸਾ ਦੇਵੇਗਾ। ਹੁਣ ਤਾਂ ਔਗਣ ਹਨ, ਔਗਣਾਂ ਨੂੰ ਕੱਢ ਕੇ ਸ਼ੁਭ ਗੁਣਾਂ ਨੂੰ ਵਸਾ ਦੇਵੇਗਾ, ਐਸੀ ਉਹ ਕਿਰਪਾ ਕਰੇਗਾ।
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜਿਸ ਕੇ ਸੇ ਫਿਰ ਤਿੰਨ ਹੀ ਸੰਭਾਲੇ।
ਜਿਸ ਵਾਹਿਗੁਰੂ ਦੇ ਪਿਆਰੇ ਉਸ ਨੂੰ ਯਾਦ ਕਰਦੇ ਹੈ, ਔਰ ਫਿਰ ਮੇਰਾ ਵਾਹਿਗੁਰੂ ਉਹਨਾਂ ਨੂੰ ਹੀ ਦੁਬਾਰਾ 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 ਜਿਹੜੇ ਬਾਰ ਬਾਰ ਉਹਦੇ ਨਾਮ ਨੂੰ ਹਰ ਹਰ ਨਾਮ ਸਦਾ ਸਦ ਜਾਪ, ਜਿਹੜੇ ਇਸ ਤਰ੍ਹਾਂ ਨਾਮ ਨੂੰ ਜਪਣ ਵਾਲੇ ਹੈ, ਉਹਨਾਂ ਉੱਤੇ ਮੁੜ ਮੁੜ ਕੇ ਕਿਰਪਾ ਕਰਦਾ ਕਿ ਉਹ ਫਿਰ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਦੇ ਹੈ।
ਬਿਨ ਸੇ ਸੋਗ ਸੰਤਾਪ।
ਜਿਨ੍ਹਾਂ ਨੇ ਜਿਸ ਵਾਹਿਗੁਰੂ ਦੇ ਬਣੇ ਹੈ, ਉਸ ਵਾਹਿਗੁਰੂ ਨੂੰ ਵਾਰ ਵਾਰ ਜਿਨ੍ਹਾਂ ਨੇ ਚੇਤੇ ਕੀਤਾ, ਉਹਨਾਂ ਦੇ ਹਿਰਦੇ ਦੇ ਵਿੱਚੋਂ ਸੋਗ ਵੀ ਅਤੇ ਹਰ ਤਰ੍ਹਾਂ ਦੇ ਮਨ ਨੂੰ ਤਪਾਉਣ ਵਾਲੇ ਜਿਹੜੇ ਤਾਪ ਹੈ ਉਹ ਸਾਰੇ ਦੂਰ ਕਰ ਦਿੱਤੇ ਹੈ, ਨਿਵਿਰਤ ਹੋ ਗਏ ਉਹਨਾਂ ਦੇ ਹਰ ਤਰ੍ਹਾਂ ਦੇ ਝੋਰੇ ਵੀ, ਮਨ ਨੂੰ ਤਪਾਉਣ ਵਾਲੀਆਂ ਜਿੰਨੀਆਂ ਵੀ ਸਾਧ ਸੰਗਤ ਜੀ ਵਿਸ਼ੇ ਵਾਸ਼ਨਾਵਾਂ ਹਨ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ, ਪਰ ਧਨ ਦੋਖਿਸ਼ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੇ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਇਹ ਸਾਰੀ ਕਿਰਪਾ ਉਹਨਾਂ ਦੇ ਉੱਤੇ ਹੋ ਜਾਂਦੀ ਹੈ। ਹਰ ਤਰ੍ਹਾਂ ਦੇ ਸੋਗ ਝੋਰਾ ਮਨ ਨੂੰ ਤਪਾਉਣ ਵਾਲੇ ਜਿਹੜੇ ਤਾਪ ਹੈ ਵਿਸ਼ਿਆਂ ਦੇ ਜਾਂ ਤ੍ਰਿਸ਼ਨਾ ਕਹਿ ਲਓ, ਇਹ ਸਾਰੇ ਉਹਨਾਂ ਦੇ ਨਾਸ਼ ਹੋ ਜਾਂਦੇ ਹਨ।
ਹੱਥ ਦੇ ਰਾਖੇ ਜਨ ਆਪਣੇ
ਆਪਣੇ ਜਨ ਪਿਆਰਿਆਂ ਨੂੰ ਕਿਰਪਾ ਦਾ ਹੱਥ ਦੇ ਕੇ ਹਰ ਸਮੇਂ ਇਹਨਾਂ ਔਗਣਾਂ ਅਤੇ ਪਾਪਾਂ ਤੋਂ ਹੱਥ ਦੇ ਕੇ ਰੱਖਦਾ, ਬਚਾ ਕੇ ਰੱਖਦਾ, ਪ੍ਰਤੱਖ ਵੀ ਰੱਖਿਆ ਕਰਦਾ ਹੈ।
ਹਰ ਹੋਏ ਮਾਈ ਬਾਪ,
ਉਹ ਹਰੀ ਵਾਹਿਗੁਰੂ ਮਾਤਾ ਅਤੇ ਬਾਪ ਪਿਤਾ ਦੀ ਨਿਆਈ ਹੋ ਕੇ ਆਪਣੇ ਸੇਵਕਾਂ ਨੂੰ ਬਾਲਕਾਂ ਦੀ ਤਰ੍ਹਾਂ ਉਹਨਾਂ ਦੀ ਪਾਲਣਾ ਕਰਦਾ ਹੈ।
ਜੀ ਅਜੰਤ ਹੋਏ ਮਿਹਰਾਵਨ
ਮਿਹਰਵਾਨਾ, ਜੀ ਅਜੰਤ ਹੋਏ ਮਿਹਰਵਾਨਾ, ਜਿੰਨੇ ਵੀ ਜੀਵ ਆ ਸਾਰੇ ਜੀਵ ਮਨੁੱਖ ਹੈ, ਜੰਤ ਜਿੰਨੇ ਵੀ 84 ਲੱਖ ਜੀਵ ਹਨ, ਇਹਨਾਂ ਸਾਰਿਆਂ ਉੱਤੇ ਮਿਹਰ ਦੀ ਕਿਰਪਾ ਕਰਨ ਵਾਲਾ ਹੈ।
ਦਇਆ ਧਾਰੀ ਹਰ ਨਾਥ,
ਉਹ ਦਇਆ ਦੀ ਕਿਰਪਾ ਦਇਆ ਧਾਰਨ ਕਰਕੇ ਸਾਰਿਆਂ ਦਾ ਮਾਲਕ ਬਣ ਕੇ, ਹਰੀ ਸਾਰਿਆਂ ਦਾ ਨਾਥ ਮਾਲਕ ਬਣ ਕੇ ਸਾਰਿਆਂ ਤੇ ਕਿਰਪਾ ਦਾ ਹੱਥ ਰੱਖ ਕੇ ਸਭ ਦੀ ਪਾਲਣਾ ਕਰਦਾ ਹੈ।
ਨਾਨਕ ਸਰਨ ਪਰੇ ਦੁੱਖ ਭੰਜਨ,
ਸਤਿਗੁਰੂ ਜੀ ਸਮਾਪਤੀ ਤੇ ਫਰਮਾਨ ਕਰਦੇ ਆ, ਧੰਨ ਗੁਰੂ ਅਰਜਨ ਦੇਵ ਜੀ, ਜਿਹੜੇ ਦੁੱਖਾਂ ਨੂੰ ਪਾਪ ਜੰਮਣ ਮਰਨ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ ਹੈ ਨਾ, ਉਹਨਾਂ ਦੇ ਸਾਰੇ ਦੁੱਖਾਂ ਅਤੇ ਕਸ਼ਟਾਂ ਨੂੰ ਕੱਟ ਦਿੰਦਾ ਹੈ।
ਜਾ ਕਾ ਵੱਡ ਪ੍ਰਤਾਪ,
ਜਿਸ ਵਾਹਿਗੁਰੂ ਦਾ ਵੱਡੇ ਤੋਂ ਵੱਡਾ ਪ੍ਰਤਾਪ ਹੈ, ਵੱਡੀ ਤੋਂ ਵੱਡੀ ਮਹਿਮਾ, ਪ੍ਰਤਾਪ ਦਾ ਅਰਥ ਸ਼ਕਤੀ ਵੀ ਹੈ, ਸਾਰੇ ਸੰਸਾਰ ਵਿੱਚ ਖੰਡਾਂ ਬ੍ਰਹਿਮੰਡਾਂ ਵਿੱਚ ਜਿਸ ਦੀ ਸ਼ਕਤੀ ਵਰਤ ਰਹੀ ਹੈ, ਜਿਸ ਦੀ ਕਿਰਪਾ ਵਰਤ ਰਹੀ ਹੈ, ਉਹ ਸਾਰੇ ਵੱਡੇ ਤੋਂ ਵੱਡੇ ਦੁੱਖਾਂ ਨੂੰ ਨਾਸ਼ ਕਰ ਦਿੰਦਾ ਆਪਣੇ ਪ੍ਰਤਾਪ ਨਾਲ, ਆਪਣੀ ਕਿਰਪਾ ਦੇ ਨਾਲ। ਸੋ ਸਾਧ ਸੰਗਤ ਜੀ, ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਵੱਡਿਆਂ ਭਾਗਾਂ ਵਾਲਿਓ, ਕਰਮਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਇਸ਼ਨਾਨ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿੰਨੇ ਵੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਹੋ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਹਰ ਬੁੱਧਵਾਰ ਐਤਵਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸੰਗਰਾਂਦ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ, ਮਨ ਬਣਾਓ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਜਾਓ, ਔਰ ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਨਸ਼ਿਆਂ ਦਾ ਤਿਆਗ ਕਰੋ, ਜਿਨ੍ਹਾਂ ਨੇ ਕੇਸ ਕਟਾਏ ਸਾਬਤ ਸੂਰਤ ਕੇਸ ਰੱਖੋ, ਪੂਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਸਨਮਾਨਯੋਗ ਸਿੰਘ ਸਾਹਿਬ, ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਅਤੇ ਪੰਥ ਦੀ ਮਹਾਨ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਸਾਰੀ ਸੰਗਤ ਦਾ, ਪਤਵੰਤਿਆਂ ਦਾ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ।
ਜੀ ਅਜੰਤ ਹੋਏ ਮਿਹਰਵਾਨਾ ਦਇਆ ਧਾਰੀ ਹਰ ਨਾਥ, ਨਾਨਕ ਸਰਨ ਪਰੇ ਦੁੱਖ ਭੰਜਨ, ਜਾ ਕਾ ਵੱਡ ਪ੍ਰਤਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।